ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 416213-1165।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ, ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5454 ਤੇ ਸੰਪਰਕ ਕਰੋ। ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰਹਮਚੰਦ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਚਲੋ ਚੰਗੀ ਗੱਲ ਆ। ਵੈਸੇ ਬੰਦਾ ਦਿਨੇ ਠੀਕ ਠਾਕ ਦਿਸਦਾ ਹੁੰਦਾ, ਪਰ ਰਾਤ ਨੂੰ ਡਰ ਲੱਗਣ ਲੱਗ ਜਾਂਦਾ ਵੀ ਦਰਵਾਜ਼ਾ ਭੰਨ ਕੇ ਅੰਦਰ ਨਾ ਆ ਜੇ ਕੋਈ, ਤੇ ਜੇ ਕੋਈ ਅੰਦਰ ਆ ਗਿਆ ਤੇ ਬਾਈ ਚਾਂਸ ਮੈਥੋਂ ਕੋਈ ਮੁੱਕਾ ਘਸੁੰਨ ਵੱਜ ਗਿਆ ਤੇ ਚਾਰਜ ਮੈਂ ਹੀ ਹੋਣਾ। ਤੇ ਹੈਰਾਨੀ ਦੀ ਗੱਲ ਆ ਵੀ ਇਹ ਡਰ ਤਾਂ ਲੱਗਦਾ ਬ੍ਰੈਂਪਟਨ ਦੇ ਵਿੱਚ ਕਾਰਵਾਈ ਹੋ ਗਈ ਉਧਰ ਕਿਤੇ ਲਿੰਜ਼ੇ ਦੇ ਵਿੱਚ ਜਾ ਕੇ, ਲਿੰਜ਼ੀ ਹੈਨਾ। ਤੇ ਮੈਂ ਹੈਰਾਨ ਸੀ, ਮੈਂ ਕਿਹਾ ਵੀ ਲੋਕ ਤਾਂ ਐਕਸਪੈਕਟ ਕਰਦੇ ਸੀ ਵੀ ਬ੍ਰੈਂਪਟਨ ਚ ਇਹ ਜਾ ਹੁੰਦਾ। ਬ੍ਰੈਂਪਟਨ ਵੀ ਬਹੁਤ ਕੁਝ ਹੋਈ ਜਾਂਦਾ, ਗੋਲੀ ਗਾਲੀ ਚੱਲੀ ਜਾਂਦੀ ਆ ਰੋਜ਼ ਹੈਨਾ। ਤੇ ਉਹ ਹੋ ਗਈ ਕਾਰਵਾਈ ਕਿਤੇ ਉਧਰ, ਹੁਣ ਡਿਸਕਸ਼ਨ ਚੱਲ ਰਹੀ ਆ ਜੀ ਇਹਦੀ। ਤੁਸੀਂ ਜਿਹੜੀ ਮਰਜ਼ੀ ਸਾਈਟ ਖੋਲ ਕੇ ਦੇਖੋ, ਤੇ CBC ਖੋਲ ਲਓ, ਤੁਸੀਂ ਗਲੋਬ ਐਂਡ ਮੇਲ ਖੋਲ ਲਓ, ਟੋਰਾਂਟੋ ਸਟਾਰ ਦੀ ਅਖਬਾਰ ਪੜ੍ਹ ਲਓ, ਤੁਸੀਂ ਕਿਸੇ ਰੇਡੀਓ ਸਟੇਸ਼ਨ ਤੇ ਗੱਲ ਕਰ ਲਓ, ਬਸ ਇਹ ਦੋ ਕੁ ਦਿਨਾਂ ਦੀਆਂ ਇਹੀ ਗੱਲਾਂ ਚੱਲੀਆਂ ਜਾਂਦੀਆਂ। ਈਵਨ ਫੋਰਡ ਸਾਹਿਬ ਨੇ ਵੀ ਸਟੇਟਮੈਂਟ ਦਿੱਤੀ ਹੈ ਜੀ। ਫੋਰਡ ਸਾਹਿਬ ਨੂੰ ਵੀ ਕਿਸੇ ਨੇ ਪੁੱਛਿਆ ਤੇ ਫੋਰਡ ਸਾਹਿਬ ਨੇ ਵੀ ਜਵਾਬ ਦਿੱਤਾ ਜੀ, ਯੂ ਸ਼ੁੱਡ ਬੀ ਏਬਲ ਟੂ ਪ੍ਰੋਟੈਕਟ ਯੂਅਰ ਫੈਮਿਲੀ ਵੈਨ ਸਮਵਨਸ ਗੋਇੰਗ ਇਨ ਦੇਅਰ ਟੂ ਹਾਰਮ ਯੂਅਰ ਫੈਮਿਲੀ ਐਂਡ ਯੂਅਰ ਕਿਡਸ। ਦੇਖ ਲਓ ਜੀ ਫਿਰ ਹੁਣ ਹੈਨਾ। ਮਤਲਬ ਸਾਡੇ ਜਿਹੜੇ ਪ੍ਰੀਮੀਅਰ ਆ ਉਹ ਵੀ ਕਹਿ ਰਹੇ ਆ ਬਈ ਤੁਹਾਡੀ ਫੈਮਿਲੀ ਨੂੰ, ਤੁਹਾਡੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਆਇਆ ਕੋਈ ਤੇ ਤੁਹਾਨੂੰ ਸੈਲਫ ਡਿਫੈਂਸ ਤਾਂ ਤੁਹਾਨੂੰ ਪ੍ਰੋਟੈਕਟ ਤਾਂ ਕਰਨਾ ਹੀ ਚਾਹੀਦਾ। ਇਹ ਤਸਵੀਰ ਦਾ ਇੱਕ ਪਾਸਾ ਤੇ ਉਧਰ ਜਿਹੜੇ ਚ ਇਹ ਪੈਂਦਾ ਕਾਥਰਾ ਲੇਕਸ ਦੇ ਵਿੱਚ ਉਹਨਾਂ ਦੇ ਪੁਲਿਸ ਚੀਫ ਆ ਜਿਹੜੇ ਉਹ ਕਹਿੰਦੇ ਜੀ ਜਿੰਨੀ ਡਿਸਕਸ਼ਨ ਜੀ ਹੋ ਰਹੀ ਆ ਨਾ, ਕਮੈਂਟਰੀ ਹੋ ਰਹੀ ਹੈ, ਕਹਿੰਦੇ ਵੀ ਇੰਟਰਸਟ ਤਾਂ ਇਮੋਸ਼ਨਲ ਰਿਸਪੋਂਸਿਸ ਆ ਰਹੇ ਪਰ ਇਹ ਅਨਜਸਟ ਐਂਡ ਇਨਐਕੂਰੇਟ ਆ। ਕਹਿੰਦੇ ਉਹਨਾਂ ਨੇ ਬੜੀ ਸਟੇਟਮੈਂਟ ਜਿਹੜੀ ਦਿੱਤੀ ਆ ਨਾ ਥੋੜੇ ਸ਼ਬਦਾਂ ਦੇ ਵਿੱਚ, ਕਹਿੰਦੇ ਅੰਡਰ ਕੈਨੇਡੀਅਨ ਲਾ ਇੰਡੀਵਿਜੁਅਲਸ ਹੈਵ ਦਾ ਰਾਈਟ ਟੂ ਡਿਫੈਂਡ ਦੈਮਸੈਲਵਸ ਐਂਡ ਦੇਅਰ ਪ੍ਰਾਪਰਟੀ ਹਾਊਐਵਰ ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ ਦੈਟ ਦੀਜ਼ ਰਾਈਟਸ ਆਰ ਨਾਟ ਅਨਲਿਮਿਟਿਡ ਇਨ ਕੈਨੇਡਾ ਹੈ ਨਾ ਅਨਲਿਮਿਟਿਡ ਨਹੀਂ ਕਹਿੰਦੇ ਕਹਿੰਦੇ ਜਿਹੜੀ ਤੁਸੀਂ ਫੋਰਸ ਯੂਜ਼ ਕਰਨੀ ਹੈ ਨਾ ਦਾ ਯੂਜ਼ ਆਫ ਫੋਰਸ ਮਸਟ ਬੀ ਰੀਜ਼ਨੇਬਲ ਗਿਵਨ ਦਾ ਸਰਕਮਸਟਾਂਸਿਸ ਮਤਲਬ ਕਹਿੰਦੇ ਦਿਸ ਮੀਨਸ ਦੈਟ ਵਾਈਲ ਹੋਮ ਓਨਰਸ ਡੂ ਹੈਵ ਦਾ ਰਾਈਟ ਟੂ ਪ੍ਰੋਟੈਕਟ ਦੈਮਸੈਲਵਸ ਐਂਡ ਦੇਅਰ ਪ੍ਰੋਪਰਟੀ ਦਾ ਯੂਜ਼ ਆਫ ਫੋਰਸ ਮਸਟ ਬੀ ਰੀਜ਼ਨੇਬਲ ਗਿਵਨ ਦਾ ਸਰਕਮਸਟਾਂਸਿਸ ਉਹ ਕਹਿੰਦੇ ਜੀ ਫੋਰਸ ਰੀਜ਼ਨੇਬਲ ਹੋਣਾ ਚਾਹੀਦਾ ਮੈਂ ਤਾਂ ਭਰਾਵੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਸਾਡੇ ਘਰੇ ਤਾਂ ਨਾ ਕੁਛ ਨੀ ਲੱਭਦਾ ਵੈਸੇ ਦਿਨੇ ਹੀ ਕੁਛ ਨੀ ਲੱਭਦਾ ਗਾ ਹਨਾ ਚੋਰਾਂ ਨੇ ਲੈ ਕੇ ਕੀ ਜਾਣਾ ਹੈਨਾ ਪਰ ਫੇਰ ਵੀ ਕੋਈ ਚੋਰ ਚਾਰ ਆ ਗਿਆ ਜੇ ਉਹਨੇ ਕਹਿਣਾ ਤੇਰੀ ਸ਼ਕਲ ਭੈੜੀ ਲੱਗਦੀ ਮੈਂ ਤੈਨੂੰ ਮਾਰਦਾ ਸਪੋਜ਼ ਉਹਨੇ ਸੱਜੀ ਬਾਂਹ ਨਾਲ ਕੁਛ ਮਾਰਨ ਲੱਗਿਆ ਮੈਂ ਭੁੱਲ ਆ ਜਾ ਤੇ ਗੱਲ ਦੇ ਮਨ ਮੈਂ ਕੋਈ ਲੈ ਮੈਂ ਰੀਜ਼ਨੇਬਲ ਫੋਰਸ ਲਾ ਕੇ ਤੇ ਜਵਾਬ ਦੇਤਾ ਤੇਰਾ ਫਿਰ ਉਹ ਮੇਰੀ ਬਾਂਹ ਮਰੋੜੂਗਾ ਮੈਂ ਬੜੇ ਪ੍ਰੇਮ ਨਾਲ ਉਹਦੀ ਮੜੀ ਜੀ ਬਾਂਹ ਮਰੋੜ ਕੇ ਦੇਖੀ ਫੋਰਸ ਮੇਰਾ ਰੀਜ਼ਨੇਬਲ ਆ ਹੈਨਾ ਮਤਲਬ ਮੈਂ ਹੈਰਾਨ ਹੁੰਦਾ ਕਈ ਗੱਲਾਂ ਤੇ ਪੁਲਿਸ ਵਾਲੇ ਵੈਸੇ ਸਿਆਣੇ ਨੇ ਬਹਾਦਰ ਨੇ ਦਲੇਰ ਨੇ ਡਿਊਟੀ ਨਿਭਾਉਂਦੇ ਨੇ ਪਰ ਆਹ ਜਿਹੜੀ ਗੱਲ ਕਈ ਵਾਰੀ ਆਉਂਦੀ ਆ ਨਾ ਇਹਦੇ ਤੇ ਹਾਸਾ ਵੀ ਆਉਂਦਾ ਨੁਕਸਾਨ ਵੀ ਹੁੰਦਾ ਲੋਕਾਂ ਦਾ ਬਹੁਤ ਪੁਲਿਸ ਵਾਲਿਆਂ ਦਾ ਕੰਮ ਆ ਵੀ ਉਹਨਾਂ ਨੇ ਚਾਰਜ ਕਰਨਾ ਉਹਨਾਂ ਨੂੰ ਡਿਊਟੀ ਦਿੱਤੀ ਹੋਈ ਆ ਵੀ ਜਿੱਥੇ ਵੀ ਸੱਟ ਫੇਟ ਵੱਜੀ ਆ ਨਾ ਤੇ ਤੁਸੀਂ ਚਾਰਜ ਕਰਕੇ ਲਿਆਉਣਾ ਆਪੇ ਮਗਰੋਂ ਜੱਜ ਸਾਹਿਬ ਦੇਖੀ ਜਾਣਗੇ ਹੁਣ ਜੱਜ ਸਾਹਿਬ ਸਿਆਣੇ ਹੁੰਦੇ ਆ ਇਹ ਚਾਰਜ ਚੂਰਜ ਹੋ ਗਏ ਪਤਾ ਸਾਰਿਆਂ ਨੂੰ ਵੀ ਇਹ ਜਿਹੜੇ ਹੋਮ ਓਨਰ ਹਨ ਜਿਹੜੇ ਚਾਰਜ ਹੋਏ ਆ ਬਰੀ ਹੋ ਜਾਣੇ ਨੇ ਪਰ ਪ੍ਰੋਬਲਮ ਇਹ ਆ ਬਈ ਰਿਸੋਰਸਿਸ ਦੀ ਵੇਸਟੇਜ ਕਿੰਨੀ ਆ ਤੁਹਾਨੂੰ ਯਾਦ ਹੋਊਗਾ ਇੱਥੇ ਮਿਲਟਨ ਆਏ ਸੀਗੇ ਘਰ ਦੇ ਵਿੱਚ ਤੇ ਉਹ ਭਾਈ ਨੇ ਗੋਲੀ ਚਲਾਤੀ ਸੀ ਤੇ ਉਹ ਸ਼ਾਇਦ ਉਹ ਮੈਨੂੰ ਹੁਣ ਯਾਦ ਨਹੀਂ ਪ੍ਰੋਪਰਲੀ ਆਪਾਂ ਕਈ ਵਾਰੀ ਘਟਨਾ ਸਾਂਝੀ ਕੀਤੀ ਆ ਤੇ ਉਹ ਜਿਹੜਾ ਮਹਾਂਪੁਰਸ਼ ਸੀ ਚੋਰ ਆਇਆ ਨਾ ਜਿਹੜਾ ਉਹ ਮਾਰਿਆ ਮੁਰਿਆ ਗਿਆ ਸੀ ਉਹਨੂੰ ਵੀ ਪੁਲਿਸ ਵਾਲੇ ਨੇ ਚਾਰਜ ਕੀਤਾ ਸੀ ਹੈਨਾ ਲਓ ਜੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਹੁੰਦੀ ਹੈ ਵੀ ਜਿੱਥੇ ਸੱਟ ਫੇਟ ਘਸੁੰਨ ਮੁੱਕੀ ਵੱਜੀ ਹੈ ਤੁਸੀਂ ਇੱਕ ਵਾਰੀ ਨਾ ਚਾਰਜ ਕਰ ਲੈਣਾ ਬਾਕੀ ਮਗਰੋਂ ਐਵੇਂ ਕੋਰਟ ਦੇਖੀ ਜਾਓ ਪਰ ਇਹ ਠੀਕ ਨਹੀਂ ਹੈ ਹੁਣ ਜਿਹੜੀ ਕਹਿੰਦੇ ਆ ਨਾ ਰੀਜ਼ਨੇਬਲ ਫੋਰਸ ਉਹ ਮੈਂ ਤਾਂ ਹਾਸੇ ਮਜ਼ਾਕ ਚ ਗੱਲ ਕੀਤੀ ਸੀ ਤੇ ਹੁਣ ਰੀਜ਼ਨੇਬਲ ਫੋਰਸ ਜਿਹੜੀ ਕਹਿੰਦੇ ਆ ਨਾ ਇਟ ਸੈਲਫ ਇਹ ਡੇਂਜਰਸ ਆ ਜਦੋਂ ਤੁਸੀਂ ਸਿਟੀਜ਼ਨਸ ਨੂੰ ਇਹ ਕਹਿੰਦੇ ਹੋ ਬਈ ਤੁਸੀਂ ਰੀਜ਼ਨੇਬਲ ਫੋਰਸ ਯੂਜ਼ ਕਰਨੀ ਹੈ ਜਿਹੜਾ ਕੁਛ ਭੈਠੀਆ ਆ ਗਿਆ ਆਪਣੇ ਆਪ ਨੂੰ ਡਿਫੈਂਡ ਜਿਹੜਾ ਬੰਦਾ ਕਰ ਰਿਹਾ ਜਦੋਂ ਤੁਸੀਂ ਉਹਦੇ ਤਾਂ ਹੱਥ ਬੰਨ ਰਹੇ ਹੋ ਉਹਦੇ ਦਿਮਾਗ ਦੇ ਵਿੱਚ ਕਸ਼ਮਕਸ਼ ਚੱਲਣੀ ਹੈ ਪਹਿਲਾਂ ਵੀ ਮੈਂ ਕਿੰਨੀ ਕੁ ਫੋਰਸ ਰੀਜ਼ਨੇਬਲ ਹੋ ਸਕਦੀ ਹੈ ਹੁਣ ਸਾਹਮਣੇ ਵਾਲਾ ਬੰਦਾ ਉਹਦੇ ਹੱਥ ਦੇ ਵਿੱਚ ਬੇਸਬਾਲ ਵਾਲਾ ਬੈਟ ਜਿਹਾ ਹੁੰਦਾ ਉਹ ਹੈਗਾ ਉਹਦੇ ਹੱਥ ਚ ਹਾਕੀ ਆ ਉਹਦੇ ਹੱਥ ਚ ਡੰਡਾ ਹੈ ਉਹਦੇ ਹੱਥ ਚ ਕੋਈ ਹਥਿਆਰ ਆ ਤੁਸੀਂ ਜੇ ਇਹ ਸਮਝ ਲਓਗੇ ਵੀ ਇਹਨੇ ਮੇਰੇ ਲਈ ਮੇਰੇ ਮਾਰਨਾ ਨਹੀਂ ਇਹਨੇ ਤਾਂ ਭੰਨ ਤੋੜ ਲਈ ਰੱਖਿਆ ਤੇ ਤੁਸੀਂ ਕੁਛ ਨਹੀਂ ਕਹਿੰਦੇ ਗੇ ਹੈਨਾ ਤੇ ਉਹ ਤੁਹਾਡੇ ਮਾਰ ਕੇ ਤੇ ਧੌਣ ਤੁਹਾਡੀ ਲਾਹ ਕੇ ਚਲਿਆ ਜਾਂਦਾ ਫੇਰ ਰੀਜ਼ਨੇਬਲ ਫੋਰਸ ਦਾ ਕੀ ਮਤਲਬ ਹੋਇਆ ਉਹ ਤਾਂ ਫਿਰ ਜੱਜ ਸਾਹਿਬ ਬਾਅਦ ਚ ਦੇਖਣਗੇ ਉਦੋਂ ਨੂੰ ਤਾਂ ਬੰਦੇ ਦਾ ਫਿਊਨਰਲ ਵੀ ਹੋਜੂਗਾ ਜਦੋਂ ਨੂੰ ਜੱਜ ਸਾਹਿਬ ਨੇ ਡਿਸਾਈਡ ਕਰਨਾ ਰੀਜ਼ਨੇਬਲ ਫੋਰਸ ਜਿਹੜੀ ਹੈਗੀ ਆ ਨਾ ਡਿਫੈਂਸ ਦੇ ਕੇਸ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਕਨਫਿਊਜ਼ਿੰਗ ਟਰਮ ਆ ਬੰਦਾ ਇਹ ਸੋਚਦਾ ਕਿ ਪੁਲਿਸ ਮੈਨੂੰ ਮਗਰੋਂ ਡਿੱਕੇ ਚ ਨਾ ਲੈ ਲੇ ਬੰਦਾ ਆਰਾਮ ਨਾਲ ਖੜਾ ਰਹਿੰਦਾ ਤੇ ਸਾਹਮਣੇ ਵਾਲਾ ਜਿਹੜਾ ਹੁੰਦਾ ਉਹ ਬੰਦੇ ਨੂੰ ਮਾਰ ਕੇ ਤੁਰ ਜਾਂਦਾ ਫੇਰ ਪੁਲਿਸ ਵਾਲਿਆਂ ਦੀ ਰੀਜ਼ਨੇਬਲ ਫੋਰਸ ਜਾਂ ਸਾਡੇ ਕਾਨੂੰਨ ਦੀ ਰੀਜ਼ਨੇਬਲ ਫੋਰਸ ਕੀ ਕਰੂਗੀ ਸਵਾਲ ਇਹ ਆ ਦੇਖੋ ਕਾਨੂੰਨ ਜਿਹੜੇ ਕਾਨੂੰਨ ਹੁੰਦੇ ਨੇ ਨਿਯਮ ਹੁੰਦੇ ਨੇ ਸਮੇਂ ਮੁਤਾਬਕ ਬਣੇ ਹੁੰਦੇ ਨੇ ਸਮਾਂ ਬਦਲਣ ਦੇ ਨਾਲ ਕਾਨੂੰਨ ਆ ਨਿਯਮ ਆ ਜਿਹੜੇ ਬਦਲ ਜਾਂਦੇ ਨੇ ਨਿਯਮ ਤੇ ਕਾਨੂੰਨ ਜੇ ਸਮੇਂ ਦੇ ਬਦਲਣ ਦੇ ਨਾਲ ਨਾ ਬਦਲਣ ਉਹਨਾਂ ਦਾ ਹਾਲ ਹੋ ਜਾਂਦਾ ਉਹ ਹੀ ਜਿਵੇਂ ਖੜੇ ਪਾਣੀ ਵਾਂਗੂ ਸਮੈਲ ਆਉਣ ਲੱਗ ਜਾਂਦੀ ਹੈ ਉਹ ਨੁਕਸਾਨਦਾਇਕ ਬਣ ਜਾਂਦੇ ਨੇ ਤੇ ਹਮੇਸ਼ਾ ਨਿਯਮ ਤੇ ਕਾਨੂੰਨ ਸਹੀ ਵੀ ਨਹੀਂ ਹੁੰਦੇ ਗੇ ਤੁਸੀਂ ਗਲਤ ਸਮਝੋ ਜਾਂ ਠੀਕ ਇਹ ਬਣੇ ਹੋਏ ਨਿਯਮਾਂ ਨੇ ਬਥੇਰਾ ਨੁਕਸਾਨ ਕੀਤਾ ਲੋਕਾਂ ਦਾ ਸੋਕ੍ਰੇਟਿਸ ਨੂੰ ਸਜ਼ਾ ਇਹਨਾਂ ਕਰਕੇ ਹੀ ਮਿਲੀ ਸੀ ਜ਼ਹਿਰ ਦਾ ਪਿਆਲਾ ਬਹੁ ਗਿਣਤੀ ਕਰਕੇ ਉਹਨਾਂ ਨੇ ਵੀ ਕਿਉਂਕਿ ਮੌਕੇ ਦਾ ਨੋਰਮ ਸੀ ਇੱਕ ਦੇਖੋ ਜੀ ਇਹ ਤਾਂ ਜੀ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਜੀ ਆਏ ਆ ਜੀ ਉਹ ਆ ਇਕੱਠੇ ਹੋ ਕੇ ਜਿਹੜਾ ਮੌਕੇ ਦਾ ਕਾਨੂੰਨ ਸੀ ਬਰੂਨੋ ਨੂੰ ਸਮੇਤ ਉਹਦੇ ਗ੍ਰੰਥਾਂ ਦੇ ਅੱਗ ਚ ਬਣੇ ਹੋਏ ਕਾਨੂੰਨਾਂ ਨੇ ਸਾੜਿਆ ਸੀ ਇਸ ਕਰਕੇ ਬਣੇ ਹੋਏ ਕਾਨੂੰਨਾਂ ਦਾ ਸਤਿਕਾਰ ਤਾਂ ਕਰਨਾ ਚਾਹੀਦਾ, ਪਰ ਸਮੇਂ ਦੇ ਹਿਸਾਬ ਨਾਲ ਨਾ ਜਦੋਂ ਇਰਰੈਲੇਵੈਂਟ ਹੋ ਜਾਂਦੇ ਬਦਲ ਦੇਣਾ ਚਾਹੀਦਾ। ਇਹ ਰੂਹ ਨੂੰ ਹੀ ਨਹੀਂ ਗੱਲ ਚੰਗੀ ਲੱਗਦੀ, ਦੇਖੋ ਵੀ ਰੀਜ਼ ਵੀ ਤੁਸੀਂ ਥੋੜਾ ਕਿਸੇ ਨੂੰ ਮਾਰ ਰਹੇ, ਤੁਹਾਡੇ ਘਰੇ ਆ ਕੇ ਬੰਦਾ, ਅੱਛਾ ਚਲੋ ਇਹ ਤਾਂ ਚਲੋ ਰਿਪੀਟ ਓਫੈਂਡਰ ਸੀਗਾ ਮੇਰਾ ਖਿਆਲ, ਚੋਰ ਚੱਕਾ ਸੀਗਾ, ਨਾ ਵੀ ਚੋਰ ਚੱਕਾ ਹੋਵੇ, ਤੁਹਾਡੇ ਘਰੇ ਆ ਕੇ ਕੋਈ ਬੰਦਾ ਤੁਹਾਡਾ ਦਰਵਾਜ਼ਾ ਤੋੜ ਕੇ ਅੰਦਰ ਆਉਂਦਾ ਹੈ ਨਾ, ਤੁਸੀਂ ਕਹੋ ਜੀ ਮੈਂ ਤਾਂ ਰੀਜ਼ਨੇਬਲ ਫੋਰਸ ਯੂਜ਼ ਕਰਨਾ, ਕੀ ਰੀਜ਼ਨੇਬਲ ਹੋਊਗਾ, ਮਗਰੋਂ ਦਾ ਕੀ ਪਰੂਫ ਹੋਊਗਾ ਵੀ ਇਹਨੇ ਰੀਜ਼ਨੇਬਲ ਫੋਰਸ ਯੂਜ਼ ਕੀਤਾ। ਨਾਲੇ ਕਹਿੰਦੇ ਆ ਵੀ ਪਿਆਰ ਤੇ ਲੜਾਈ, ਲੜਾਈ ਤੇ ਮੁਹੱਬਤ ਦੇ ਜੰਗ ਦੇ ਵਿੱਚ ਸਾਰਾ ਕੁਝ ਜਾਇਆ ਜਾ, ਇੱਕ ਜੰਗ ਦੀ ਸ਼ੁਰੂਆਤ ਕਰਤੀ ਨਾ ਉਹਨੇ, ਫਿਰ ਆਪਦੇ ਸਾਰੇ ਜਿਹੜੇ ਲਿਟਰੇਚਰ ਚ ਵਰਡਸ ਲਿਖੇ ਹੋਏ ਸਾਰੇ ਬਦਲ ਦੇਣੇ ਚਾਹੀਦੇ। ਅੱਛਾ ਮੈਂ ਹੁਣ ਦੂਜੀ ਗੱਲ ਤੇ ਆਉਣਾ, ਚਲੋ ਇਹਦੇ ਬਾਰੇ ਬਾਅਦ ਚ ਦੱਸ, ਕੀ ਪੁਲਿਸ ਵਾਲੇ ਆਪ ਰੀਜ਼ਨੇਬਲ ਫੋਰਸ ਯੂਜ਼ ਕਰਦੇ ਆ ਕਦੇ? ਛੋਟਾ ਜਿਹਾ ਕ੍ਰਿਮੀਨਲ ਹੁੰਦਾ ਕਈ ਵਾਰੀ ਕ੍ਰਿਮੀਨਲ ਹੁੰਦਾ ਵੀ ਨਹੀਂ, ਦੇਖੋ ਇਹ ਵੈਲ ਟ੍ਰੇਨਡ ਹੁੰਦੇ ਨੇ ਪੁਲਿਸ ਵਾਲੇ, ਚਾਰ ਜਣੇ ਉੱਤੇ ਬੈਠ ਜਾਂਦੇ ਆ ਉਹਦੇ, ਫਿਰ ਇਹਨਾਂ ਦਾ ਰੀਜ਼ਨੇਬਲ ਫੋਰਸ ਹੁੰਦਾ? ਆਹ ਅਖਬਾਰਾਂ ਦੀਆਂ ਕਿੰਨੀਆਂ ਕਟਿੰਗਸ ਪਈਆਂ, ਉਹ ਸ਼ਿਕਾਗੋ ਦੀ ਸ਼ਾਇਦ ਘਟਨਾ, ਉਹ ਬਲੈਕ ਨੌਜਵਾਨ ਸੀਗਾ ਕੋਈ, ਉਹਦੀ ਛਾਤੀ ਦੇ ਉੱਤੇ ਬੈਠ ਕੇ ਉਹਦਾ ਸਾਹ ਬੰਦ ਕਰਤਾ, ਪਤਾ ਹੀ ਆ ਨਾ ਤੁਹਾਨੂੰ। ਇੱਥੇ ਕਿੰਨੇ ਵਾਰ ਗੱਲ ਕੀਤੀ ਹੈ ਮਿਲਟਨ ਦੇ ਵਿੱਚ, ਸੌਰੀ ਮਾਲਟਨ ਦੇ ਵਿੱਚ ਇੱਕ ਆਪਾਂ ਕਈ ਵਾਰੀ ਗੱਲ ਕੀਤੀ ਆ, ਖਾਸ ਕਰਕੇ ਜਦੋਂ ਹੋਇਆ ਸੀ ਮਾਲਟਨ ਦੇ ਵਿੱਚ, ਕੋਈ ਮੈਂਟਲ ਹੈਲਥ ਪੇਸ਼ੈਂਟ ਸੀਗਾ, ਘਰਦਿਆਂ ਨੇ ਬੁਲਾਇਆ ਵੀ ਇਹ ਚਾਕੂ ਚੱਕੀ ਫਿਰਦਾ ਕਿਚਨ ਚ, ਕਿਤੇ ਆਪਦੇ ਆਪ ਨੂੰ ਨਾ ਮਾਰ ਲੇ, ਪੁਲਿਸ ਵਾਲਿਆਂ ਨੇ ਦਰਵਾਜ਼ਾ ਤੋੜ ਕੇ ਤੇ ਉਹਨੂੰ ਗੋਲੀ ਮਾਰਤੀ, ਕਿ ਆਪ ਇਹ ਰੀਜ਼ਨੇਬਲ ਫੋਰਸ ਯੂਜ਼ ਕਰਦੇ ਨੇ? ਇਹਦਾ ਮਤਲਬ ਆਪ ਵੀ ਤਾਂ ਇਹ ਗਲਤ ਹੋ ਜਾਂਦੇ ਨੇ ਨਾ, ਗਲਤ ਡਿਸੀਜਨ। ਮੇਰੇ ਕਹਿਣ ਦਾ ਮਤਲਬ ਇਹ ਆ ਬਈ ਆਪ ਵੀ ਤਾਂ ਕਈ ਵਾਰੀ ਇਹ ਰੀਜ਼ਨੇਬਲ ਫੋਰਸ ਯੂਜ਼ ਕਰਨ ਦੇ ਚੱਕਰ ਚ ਬੰਦੇ ਦੀ ਜਾਨ ਲੈ ਲੈਂਦੇ ਨੇ, ਕੀ ਉਹਨੂੰ ਰੀਜ਼ਨੇਬਲ ਕਹੋਗੇ? ਜੇ ਕਿਤੇ ਕੋਈ ਬੰਦਾ ਤੁਹਾਡੇ ਘਰੇ ਆ ਗਿਆ, ਠੀਕ ਆ, ਮੈਂ ਕਹੂੰ ਜੀ ਰੀਜ਼ਨੇਬਲ ਨਹੀਂ, ਚਲੋ ਮੈਂ ਉਹ ਬੰਦਾ ਜਿਹੜਾ ਪਹਿਲੀ ਗੱਲ ਤਾਂ ਤੋੜ ਕੇ ਉਹਨੇ ਇਹ ਕੀ ਪਤਾ ਵੀ ਉਹਨੇ ਚੋਰੀ ਕਰਨੀ ਆ, ਤੁਹਾਡੇ ਬੱਚਿਆਂ ਨੂੰ ਅਗਵਾਹ ਕਰਕੇ ਲੈ ਕੇ ਜਾਣਾ, ਜਾਂ ਉਹਨੇ ਮਤਲਬ ਉਹਨੇ ਤੁਹਾਨੂੰ ਮਾਰ ਦੇਣਾ, ਜਾਂ ਹੋ ਸਕਦਾ ਤੁਹਾਨੂੰ ਭੁਲੇਖੇ ਚ ਮਾਰ ਦੇ ਉਹ, ਹੈ ਨਾ? ਕੀ ਰੀਜ਼ਨੇਬਲ ਫੋਰਸ ਹੋਊਗਾ, ਉਹਦੀ ਕੀ ਡੈਫੀਨੇਸ਼ਨ ਹੋਊਗੀ, ਕਿਵੇਂ ਉਹਨੂੰ ਮੈਜ਼ਰ ਕਰੋਗੇ? ਇਸ ਕਰਕੇ ਕਈ ਵਾਰੀ ਰੀਜ਼ਨੇਬਲ ਨਹੀਂ, ਆਪਣੀ ਜਾਨ ਬਚਾਉਣ ਦੇ ਚੱਕਰ ਦੇ ਵਿੱਚ ਤਾਂ ਬਾਅਦ ਚ ਡਿਸਾਈਡ ਹੋਊਗਾ ਵੀ ਬੰਦੇ ਨੇ ਰੀਜ਼ਨੇਬਲ ਫੋਰਸ ਯੂਜ਼ ਕੀਤਾ ਕਿ ਅਨਰੀਜ਼ਨੇਬਲ। ਬੰਦਾ ਇਹ ਦੁਚਿੱਤੀ ਦੇ ਵਿੱਚ ਪੈ ਜੇ ਵੀ ਮੈਂ ਤਾਂ ਯਾਰ ਰੀਜ਼ਨੇਬਲ ਫੋਰਸ ਯੂਜ਼ ਕਰਨਾ, ਉਹਦੇ ਨੂੰ ਬੰਦਾ ਮਰ ਜੇ, ਹੁਣ ਬੰਦੇ ਦੀ ਜਾਨ ਪਿਆਰੀ ਆ ਕਿ ਸ਼ਬਦਾਂ ਦੀ ਬਹਿਸ ਆ ਜਿਹੜੀ ਪਿਆਰੀ ਆ? ਇਹ ਘਟਨਾਵਾਂ ਵੱਧ ਹੋ ਰਹੀਆਂ ਨੇ ਤਾਂ ਆਪਾਂ ਡਿਸਕਸ਼ਨ ਕਰ ਰਹੇ ਹਾਂ। ਵੈਸੇ ਤਾਂ ਚਲੋ ਪੁਲਿਸ ਵਾਲਿਆਂ ਨੇ, ਕਾਨੂੰਨ ਵਾਲਿਆਂ ਨੇ ਇਹਨੂੰ ਸਾਰੇ ਕਿਸੇ ਨੂੰ ਦੇਖਣਾ ਹੁੰਦਾ, ਪਰ ਇਹ ਘਟਨਾਵਾਂ ਬਹੁਤ ਹੋ ਰਹੀਆਂ ਨੇ ਦੋਸਤੋ। ਤੁਹਾਡੇ ਘਰੇ ਧੱਕੇ ਨਾਲ ਆ ਜਾਂਦੇ ਨੇ, ਘਰ ਦੇ ਮੂਹਰੇ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ, ਹੈਨਾ, ਦਰਵਾਜ਼ਾ ਤੋੜ ਕੇ ਅੰਦਰ ਆ ਜਾਂਦੇ ਨੇ। ਇਹਦੇ ਲਈ ਬੜੀ ਲੰਮੀ ਡਿਸਕਸ਼ਨ ਦੀ ਲੋੜ ਆ। ਹਮੇਸ਼ਾ ਆਪਾਂ ਐਂ ਨਹੀਂ ਕਹਿ ਸਕਦੇ ਵੀ ਕਾਨੂੰਨ ਆ ਜਿਹੜਾ ਇਹਦੀ ਗੱਲ ਕਰਦਾ, ਕਾਨੂੰਨ ਆਏ ਕਹਿੰਦਾ ਕਾਨੂੰਨ ਆ, ਉਹ ਤਾਂ ਜੱਜ ਸਾਹਿਬ ਨੇ ਬਾਅਦ ਦੇ ਵਿੱਚ ਦੇਖਣਾ, ਪਰ ਜਾਨ ਤਾਂ ਪਹਿਲਾਂ ਚਲੀ ਜਾਣੀ ਨਾ ਬੰਦੇ ਦੀ। ਇਹ ਤਾਂ ਸਿੱਧਾ ਜਿਹਾ ਕਾਨੂੰਨ ਹੋਣਾ ਚਾਹੀਦਾ ਜੀ, ਜੇ ਹੁਣ ਦਰਵਾਜ਼ਾ ਤੋੜ ਕੇ ਹੀ ਅੰਦਰ ਆ ਗਿਆ ਕੋਈ ਬੰਦਾ, ਹੈਨਾ, ਫਿਰ ਉਹ ਰਿਜ਼ਲਟ ਭੁਗਤੇ, ਹੈਨਾ, ਮੈਂ ਨਹੀਂ ਕਹਿਣਾ ਹੁਣ ਕੀ ਰਿਜ਼ਲਟ ਭੁਗਤੇ। ਹੁਣ ਦਰਵਾਜ਼ਾ ਤੋੜ ਕੇ ਇੱਕ ਬੰਦਾ ਅੰਦਰ ਆ ਗਿਆ, ਘਰ ਦੇ ਵਿੱਚ ਚਾਰ ਜਾਣੇ ਆ, ਸੁਪੋਜ਼ ਉਹਦੇ ਕੋਲ ਕੋਈ ਹਥਿਆਰ ਆ, ਜੇ ਚਾਰ ਜਣੇ ਇਕੱਠੇ ਹੋ ਕੇ ਵੀ ਉਹਨੂੰ ਦੱਬ ਲੈਂਦੇ ਨੇ, ਕੀ ਇਹ ਅਨਰੀਜ਼ਨੇਬਲ ਆ? ਦੱਸੋ ਮੈਨੂੰ। ਮੈਂ ਦੇਖੋ, ਤੁਸੀਂ ਨਾ ਐਂ ਕਰੋ, ਤੁਸੀਂ ਅਲੱਗ ਅਲੱਗ ਕੁਐਸਚਨ ਦੇ ਆਨਸਰ ਆ ਜਿਹੜੇ ਉਹ ਸਿਆਣੇ ਬੰਦਿਆਂ ਨਾਲ ਲੱਭਣ ਦੀ ਕੋਸ਼ਿਸ਼ ਕਰੋ, ਅਲੱਗ ਅਲੱਗ ਘਟਨਾਵਾਂ ਹੋ ਸਕਦੀਆਂ ਨੇ। ਇੱਥੋਂ ਦਾ ਕਾਨੂੰਨ ਤਾਂ ਐਂ ਵੀ ਕਹਿੰਦਾ, ਦੇਖੋ ਹੁਣ ਤੁਹਾਨੂੰ ਨਾ ਤੁਸੀਂ ਕਾਰ ਦੇ ਵਿੱਚੋਂ ਬਾਹਰ ਨਿਕਲਣ ਲੱਗੇ ਹੋ, ਇੱਥੇ ਹੋਇਆ ਹੀ ਆ ਨਾ ਕਿਸੇ ਪਲਾਜ਼ੇ ਦੇ ਵਿੱਚ, ਉਹ ਪਰਸ ਖੋਹ ਕੇ ਲੈ ਜਾਂਦੇ ਨੇ, ਹੈਨਾ। ਹੁਣ ਦੇਖੋ, ਲੇਡੀ ਆ ਕੋਈ, ਜਾਂ ਬੰਦਾ, ਬੰਦੇ ਦੇ ਵਾਲਟ ਆ, ਉਹਦੇ ਵਿੱਚ ਉਹਦੇ ਵੀਜ਼ਾ ਕਾਰਡ ਜਾਂ ਉਹਦੇ ਚ ਕੈਸ਼ ਆ, ਕੋਈ ਬੰਦਾ ਥੋਥੋਂ ਤੁਸੀਂ ਕਾਰ ਚ ਐਂਟਰ ਹੋਣ ਲੱਗੇ ਹੋ ਆਪਦੀ ਚ, ਥੋਥੋਂ ਤੁਹਾਡੀ ਤੁਹਾਡੇ ਧੱਕੇ ਨਾਲ ਦੋ ਬੰਦੇ ਆ ਕੇ ਨਾ, ਤੇ ਤੁਹਾਡਾ ਵਾਲਟ 5-7 ਹਜ਼ਾਰ ਤੁਸੀਂ ਬੈਂਕ ਚੋਂ ਕਢਾਇਆ, ਸਾਹਮਣੇ ਹੀ ਖੜੇ ਆ, ਉਹ ਖੋਹ ਲੈਂਦੇ ਨੇ, ਤੁਸੀਂ ਉਹਨੂੰ ਬਚਾਉਣ ਦੇ ਚੱਕਰ ਚ ਘਸੋਨ ਮੁੱਕੀ ਹੋ ਜਾਂਦੇ ਆ, ਕੀ ਕਰੋਗੇ? ਕਿਸੇ ਦੇ ਘਸੋਨੂੰ ਵੱਜਦਾ ਜਵਾੜੇ ਜਗੂੜੇ ਤੇ, ਜਾਂ ਨੱਕ ਨੁੱਕ ਤੇ ਵੱਜਦਾ ਉਹਦਾ ਨੱਕ ਆ ਜਿਹੜੀ ਹੱਡੀ ਟੁੱਟ ਜਾਂਦੀ ਹੈ, ਤੁਸੀਂ ਉਹਨੂੰ ਰੀਜ਼ਨੇਬਲ ਕਹੋਗੇ ਕਿ ਅਨਰੀਜ਼ਨੇਬਲ ਕਹੋਗੇ? ਹਾਂ ਮੰਨਿਆ, ਚਲੋ ਦੇਖੋ ਮੰਨਿਆ ਕੋਈ ਛੋਟਾ ਬੱਚਾ ਗੁਮਰਾਹ ਹੋਇਆ ਕੋਈ ਮੈਂਟਲ ਹੈਲਥ ਪੇਸ਼ੈਂਟ ਆ ਪਤਾ ਲੱਗ ਜਾਂਦਾ ਨਾ ਉੱਥੋਂ ਉੱਥੋਂ ਪਰਸ ਪੁਰਸ ਖੋ ਰਿਹਾ ਪੈਸੇ ਖੋ ਰਿਹਾ ਤੁਸੀਂ ਤੁਹਾਨੂੰ ਪਤਾ ਵੀ ਇਹ ਤਾਂ ਕੁਦਰਤ ਦੀ ਮਾਰ ਪਈ ਹੋਈ ਆ ਜਾਂ ਬੱਚਾ ਛੋਟਾ ਵੀ ਮੈਂ ਇਹਦੇ ਨਾਲ ਕੀ ਮੁਕਾਬਲਾ ਕਰਨਾ ਜੇ $500 ਲੈ ਕੇ ਭੱਜ ਗਿਆ ਉੱਥੇ ਤਾਂ ਤੁਸੀਂ ਕਹਿ ਸਕਦੇ ਹੋ ਤੁਸੀਂ ਘਸਾਉਣ ਮੁੱਕਾ ਨਹੀਂ ਹੋ ਪਰ ਜੇ ਹੱਟਾ ਕੱਟਾ ਹੈਂਜੀ ਥੋਥੋਂ ਲੱਗਿਆ ਖੋਣ ਤੁਹਾਡੀ ਕਮਾਈ ਹੈ ਜੀ ਮਿਹਨਤ ਦੀ ਹੱਡ ਭੰਨ ਵੀ ਕਮਾਈ ਤੇ ਤੁਸੀਂ ਉਹਨੂੰ ਬਚਾ ਰਹੇ ਹੋ ਉਹ ਤੁਹਾਡੇ ਕੋਲ ਤੁਹਾਨੂੰ ਮਾਰਦਾ ਜਾਂ ਨਹੀਂ ਵੀ ਮਾਰਦਾ ਤੇ ਤੁਸੀਂ ਮਾਰ ਦਿੰਦੇ ਹੋ ਫਿਰ ਅਨਰੀਜ਼ਨੇਬਲ ਆ ਇਸ ਕਰਕੇ ਜੀ ਇਹ ਨਾ ਬੜੀ ਬਹੁਤ ਲੰਮੀ ਚੌੜੀ ਵੱਡੀ ਡਿਸਕਸ਼ਨ ਇਹਦੇ ਤੇ ਹੋ ਸਕਦੀ ਕਿਹੜਾ ਰੀਜ਼ਨੇਬਲ ਆ ਅਨਰੀਜ਼ਨੇਬਲ ਆ ਇਹ ਜੱਜ ਸਾਹਿਬ ਬਾਅਦ ਚ ਡਿਸਾਈਡ ਕਰਦੇ ਪਰ ਮੇਰਾ ਕੰਸਰਨ ਇਹ ਆ ਵੀ ਪੁਲਿਸ ਨੇ ਕਰਤਾ ਚਾਰਜ ਹੁਣ ਵਿਚਾਰੇ ਨੂੰ ਵਕੀਲ ਕਰਨਾ ਪਊਗਾ ਹੈਨਾ ਵਕੀਲ ਫਿਰ 1.5 ਸਾਲ ਉਹ ਸਟ੍ਰੈਸ ਦੇ ਵਿਚ ਰਹੂ ਵੀ ਮੈਂ ਗੁਨਾਹ ਕੀ ਕੀਤਾ ਕੋਈ ਮਤਲਬ ਇਹ ਜਿਹਾ ਬਹਾਦਰ ਦਲੇਰ ਪੁਲਿਸ ਵਾਲਾ ਨਹੀਂ ਹੈਗਾ ਜਿਹੜਾ ਕਹਿੰਦੇ ਵੀ ਮੈਂ ਨਹੀਂ ਚਾਰਜ ਕਿਉਂਕਿ ਉਹਨਾਂ ਦੀ ਡਿਊਟੀ ਆ ਉਹਨਾਂ ਨੇ ਕਰਨਾ ਹੀ ਕਰਨਾ ਜੀ ਚਾਰਜ ਤੇ ਫਿਰ ਹੈਗਾ ਫਰਕ ਨਾ ਕਾਨੂੰਨ ਦੇ ਵਿੱਚ ਚਲੋ ਤੁਸੀਂ ਕਹੋਗੇ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਜੀ ਹੈਗਾ ਫਰਕ ਤੁਹਾਡੇ ਘਰੇ ਤੁਹਾਡੀ ਚਾਰ ਦੀਵਾਰੀ ਦੇ ਵਿੱਚ ਕੋਈ ਬੰਦਾ ਆ ਜਾਂਦਾ ਹੈਂਜੀ ਵੈਸੇ ਤੁਹਾਨੂੰ ਜੀ ਸਟ੍ਰੈਸ ਤਾਂ ਤੁਹਾਨੂੰ ਵੈਸੇ ਹੀ ਹੋ ਜਾਂਦਾ ਤੇ ਉਸ ਬਦਲੇ ਹੋਏ ਹਾਲਾਤਾਂ ਦੇ ਵਿੱਚ ਤੁਹਾਡੀ ਦਿਮਾਗੀ ਸਿਚੁਏਸ਼ਨ ਆ ਜਿਹੜੀ ਦਿਮਾਗ ਦੀ ਹਾਲਤ ਬਦਲ ਜਾਂਦੀ ਹੈ ਤੇ ਤੁਸੀਂ ਸਟੇਬਲ ਨਹੀਂ ਰਹਿੰਦੇ ਜਦੋਂ ਸਟੇਬਲ ਨਹੀਂ ਰਹਿੰਦੇ ਤੁਸੀਂ ਵੱਧ ਘੱਟ ਤਾਂ ਹੋ ਹੀ ਜਾਂਦੀ ਹੈ ਨਾ ਹੁਣ ਦੇਖਣਾ ਇਹ ਹੈ ਬਈ ਜਿਹਨੇ ਉਲੰਘਣਾ ਕੀਤੀ ਹੈ ਤੁਹਾਡੀ ਬਾਉਂਡਰੀ ਲਾਈਨ ਦੇ ਅੰਦਰ ਆਇਆ ਉਹ ਅਨਰੀਜ਼ਨੇਬਲ ਸੀ ਕਿ ਜਿਹਨੇ ਤੁਸੀਂ 400 ਲਾਤੇ ਉਹਦੇ ਉਹ ਅਨਰੀਜ਼ਨੇਬਲ ਆ ਅੱਛਾ ਫਿਰ ਕਈ ਵਾਰੀ ਇਹ ਹੁੰਦਾ ਕਈ ਵਾਰ ਇਸ ਤਰ੍ਹਾਂ ਇਹ ਵੀ ਦੇਖਿਆ ਜਾਂਦਾ ਵੀ ਜੇ ਕੋਈ ਬੰਦਾ ਨਾ ਤੁਹਾਨੂੰ ਮਾਰਨ ਲੱਗਦਾ ਤਾਂ ਸਿਸਟਮ ਇੱਥੋਂ ਦਾ ਇਹ ਕਹਿੰਦਾ ਵੀ ਤੁਸੀਂ ਪੁਲਿਸ ਨੂੰ ਕਾਲ ਕਰਨੀ ਹੈ ਉਹ ਜਦੋਂ ਨੂੰ ਭਾਈ ਸਾਹਿਬ ਪੁਲਿਸ ਨੇ ਆਉਣਾ ਉਦੋਂ ਤਾਂ ਤੁਹਾਡੇ ਸਾਹ ਨਿਕਲ ਜਾਣੇ ਉਦੋਂ ਤੱਕ ਤਾਂ ਹੈਨਾ ਠੀਕ ਹੈ 911 ਮਤਲਬ ਆਪਦੀ ਪੂਰੀ ਕੋਸ਼ਿਸ਼ ਕਰਦੇ ਆ ਰਿਸਪੋਂਡ ਕਰਦੇ ਆ ਪਰ ਤੁਹਾਨੂੰ ਪਤਾ ਹੀ ਹੈ ਨਾ ਹਾਲਾਤਾਂ ਦਾ ਕੀ ਨੇ ਇਸ ਕਰਕੇ ਜੀ ਉਹ ਪੰਜਾਬੀ ਚ ਕਹਾਵਤ ਆ ਵੀ ਰੱਬ ਨੇੜੇ ਕੇ ਘਸੁੰਨ ਇਹ ਜਿਹੜਾ ਘਸੁੰਨ ਪਹਿਲਾਂ ਨੇੜੇ ਹੁੰਦਾ ਨਾ ਪਹਿਲਾਂ ਉਹਦਾ ਹੱਲ ਕਰਨਾ ਪੈਂਦਾ ਇਹ ਠੀਕ ਨਹੀਂ ਹੈ ਉਹ ਵਿਚਾਰੇ ਨਾਲ ਨਾ ਧੱਕਾ ਹੋ ਗਿਆ ਬੰਦੇ ਨਾਲ ਜੀ ਐਵੇਂ ਚਾਰਜ ਕਰਤਾ ਮੈਨੂੰ ਪੱਕਾ ਯਕੀਨ ਆ ਵੀ ਉਹਨੇ ਕੋਰਟ ਦੇ ਵਿੱਚ ਤਾਂ ਨਿਕਲ ਹੀ ਜਾਣਾ ਪਰ ਇਹ ਡਿਸਕਸ਼ਨ ਚੱਲਦੀ ਰਹਿਣੀ ਚਾਹੀਦੀ ਆ ਡਿਸਕਸ਼ਨ ਚੱਲਣੀ ਚਾਹੀਦੀ ਹੈ ਵੀ ਇਹੋ ਜਿਹੇ ਕਾਨੂੰਨ ਚ ਨਾ ਜਿਹੜੀਆਂ ਇਹੋ ਜਿਹੀਆਂ ਧਰਾਵਾਂ ਜੀਆਂ ਨੇ ਉਹ ਬਦਲਣੀਆਂ ਚਾਹੀਦੀਆਂ ਜਿਹੜਾ ਬੰਦਾ ਅੰਦਰ ਆ ਗਿਆ ਤੁਹਾਡਾ ਦਰਵਾਜ਼ਾ ਤੋੜ ਕੇ ਇਹ ਨਹੀਂ ਵੀ ਕੱਲਾ ਦਰਵਾਜ਼ੇ ਤੇ ਖੜਾ ਹੋ ਉਹ ਰੌਲਾ ਪਾਈ ਜਾਂਦਾ ਦਰਵਾਜ਼ਾ ਤੋੜ ਕੇ ਜਿਹੜਾ ਅੰਦਰ ਹੀ ਆ ਗਿਆ ਨਾ ਉਹਦੇ ਤੇ ਕੀਤੀ ਹੋਈ ਜਿਹੜੀ ਫੋਰਸ ਯੂਜ਼ ਆ ਨਾ ਉਹ ਸਾਰੀ ਰੀਜ਼ਨੇਬਲ ਹੀ ਹੁੰਦੀ ਆ ਹਨਾ ਆਏ ਨਹੀਂ ਹੈਗਾ ਹੁਣ ਇਹਦਾ ਮਤਲਬ ਗਲਤ ਫਾਇਦਾ ਨਹੀਂ ਵੀ ਤੁਸੀਂ ਕੋਈ ਵਿਰੋਧੀ ਤੁਹਾਡਾ ਇੱਥੇ ਸੜਕ ਤੇ ਤੁਰਿਆ ਜਾਂਦਾ ਤੁਸੀਂ ਉਹਨੂੰ ਕੋਈ ਗੱਲਾਂ ਬਾਤਾਂ ਚ ਲਾ ਕੇ ਅੰਦਰ ਲਿਆ ਕੇ ਤੇ ਕੁੱਟੀ ਜਾਓ ਮਗਰੋਂ ਕੋਈ ਸਾਡੇ ਅੰਦਰ ਆ ਗਿਆ ਉਹ ਸਾਰਾ ਕੁਝ ਪਤਾ ਲੱਗ ਜਾਂਦਾ ਬਾਅਦ ਦੇ ਵਿੱਚ ਇਸ ਕਰਕੇ ਦੋਸਤੋ ਕੁਝ ਗੱਲਾਂ ਸਾਨੂੰ ਸਮਾਜ ਦੇ ਵਿੱਚ ਨਾ ਭੁਗਤਣੀਆਂ ਪੈਂਦੀਆਂ ਨੇ ਤੇ ਇਹ ਅਸੀਂ ਭੁਗਤ ਰਹੇ ਹਾਂ ਜੀ ਲੋਕ ਇੱਥੇ ਆ ਕੇ ਗੋਲੀ ਚਲਾ ਕੇ ਘਰ ਦੇ ਵਿੱਚ ਮਾਰ ਕੇ ਚਲੇ ਜਾਂਦੇ ਨੇ ਉਹ ਜਿਹੜੇ ਗੋਲੀ ਚਲਾਉਣ ਵਾਲੇ ਆ ਉਹਨਾਂ ਨੂੰ ਬੇਲ ਮਿਲ ਜਾਂਦੀ ਆ ਉਹ ਦੁਬਾਰਾ ਫੇਰ ਮੂੰਹ ਚੜਾਉਂਦੇ ਰਹਿੰਦੇ ਨੇ ਸਾਹਮਣੇ ਆ ਕੇ ਬੰਦਾ ਕਹਿੰਦਾ ਵੀ ਮੈਂ ਕਰਾਂ ਤਾਂ ਕੀ ਕਰਾਂ ਹੈਨਾ ਇਹ ਹਾਲਾਤ ਨੇ ਜੀ ਇਹੋ ਜਿਹੇ ਮਾੜੀ ਗੱਲ ਆ ਜੀ ਮਾੜੀ ਗੱਲ ਆ ਇਹ ਬਹੁਤ ਤੇ ਇਸ ਕਰਕੇ ਜੀ ਕਈ ਵਾਰ ਇੱਥੇ ਕਿਹਾ ਜਾਂਦਾ ਚਲੋ ਗੱਲ ਆਪਦੇ ਥਾਂ ਠੀਕ ਹੈ ਵੀ ਚਲੋ ਇਹ ਤਾਂ ਹੁਣ ਤੋੜ ਕੇ ਅੰਦਰ ਆ ਗਿਆ ਸੀ ਵੀ ਜਿਹੜਾ ਚੋਰ ਚੂਰ ਆ ਕੋਈ ਚਾਬੀ ਲੈ ਜੇ ਤੁਹਾਥੋਂ ਚਾਬੀ ਮੰਗ ਰਿਹਾ ਤੁਹਾਡੇ ਹੱਥ ਚ ਸੋਨਾ ਹੈ ਪੈਸੇ ਆ ਗਹਿਣੇ ਆ ਲੇਡੀਜ਼ ਤੋਂ ਖਾਸ ਕਰਕੇ ਅੱਜ ਕੱਲ੍ਹ ਦੇਖੋ ਲੋਕਾਂ ਦੀ ਮਾਨਸਿਕ ਇਹ ਖ਼ਬਰਾਂ ਨਾ ਜਿਹੜੀਆਂ ਮੀਡੀਆ ਜਦੋਂ ਮੀਡੀਆ ਚ ਪ੍ਰਚਾਰ ਹੁੰਦਾ ਫੇਸਬੁੱਕ ਤੇ ਵੀਡੀਓਜ਼ ਆਉਂਦੀਆਂ ਨੇ ਇੰਸਟਾਗ੍ਰਾਮ ਤੇ ਆਉਂਦੀਆਂ ਟਿਕਟੋਕ ਤੇ ਈਵਨ ਰੇਡੀਓ ਤੇ ਡਿਸਕਸ਼ਨ ਹੁੰਦੀ ਹੈ ਇੱਕ ਖਾਸ ਕਿਸਮ ਦਾ ਡਰ ਆ ਜਿਹੜਾ ਮਨ ਦੇ ਵਿੱਚ ਵੜ ਜਾਂਦਾ ਲੋਕ ਗੱਲਾਂ ਕਰਨ ਲੱਗ ਜਾਂਦੇ ਨੇ ਬਈ ਉਹ ਨਾ ਤੁਸੀਂ ਪਹਿਲਾਂ ਲੇਡੀਜ਼ ਜਵੈਲਰੀ ਸਟੋਰਸ ਨੇ ਗਹਿਣੇ ਗੁਣੇ ਲੈਣ ਹੁੰਦੇ ਕੱਲੀਆਂ ਚੱਲੀਆਂ ਜਾਂਦੀਆਂ ਸੀ ਅੱਛਾ ਹਨੇਰੇ ਹੋਏ ਵੀ ਚੱਲੀਆਂ ਜਾਂਦੀਆਂ ਸੀ ਹੁਣ ਲੇਡੀਜ਼ ਡਰਦੀਆਂ ਨੇ ਜਾਣੋ ਈਵਨ ਬੈਂਕ ਤੋਂ ਜੇ ਤੁਸੀਂ ਕੈਸ਼ ਕਢਾ ਕੇ ਏਟੀਐਮ ਤੋਂ ਕੈਸ਼ ਕਢਾਉਣਾ ਨਾ ਪਹਿਲਾਂ ਬੜੇ ਆਰਾਮ ਦੇ ਨਾਲ ਲੋਕ ਕਢਾ ਲਿਆਉਂਦੇ ਹੁੰਦੇ ਸੀ ਹੁਣ ਜੇ ਪਲਾਜ਼ਾ ਖਾਲੀ ਹੋਵੇ ਤੇ ਉਧਰੋਂ 500-700 ਬੰਦੇ ਨੇ ਕਿਤੇ ਕੈਸ਼ ਕਢਾਉਣਾ ਹੋਵੇ ਆਮ ਇਨਸਾਨ ਡਰਨ ਲੱਗ ਗਿਆ ਹੈਨਾ ਇਹ ਡਰ ਆ ਜਿਹੜੀ ਇਹ ਬੜਾ ਮਤਲਬ ਨਾ ਦਿਮਾਗ ਦੇ ਉੱਤੇ ਅਸਰ ਪਾਉਂਦਾ ਤੇ ਜਦੋਂ ਇਹ ਘਟਨਾਵਾਂ ਵੱਧ ਜਾਣ ਤੇ ਆਲੇ ਦੁਆਲੇ ਐਂ ਲੱਗਣ ਲੱਗ ਜਾਂਦਾ ਵੀ ਸਾਰਾ ਕੁਛ ਅਨਸੇਫ ਹਾਲਾਂਕਿ ਸਾਰਾ ਕੁਛ ਅਨਸੇਫ ਨਹੀਂ ਹੈ ਇਹ ਆਈਸੋਲੇਟਡ ਘਟਨਾਵਾਂ ਨੇ ਥੋੜੀਆਂ ਬਹੁਤ ਨੇ ਆਈਸੋਲੇਟਡ ਇੰਸੀਡੈਂਟਸ ਨੇ ਪਰ ਕੁਛ ਆਈਸੋਲੇਟਡ ਇੰਸੀਡੈਂਟਸ ਵੀ ਹੁੰਦੇ ਆ ਨਾ ਸਮਾਜ ਦੇ ਲੋਕਾਂ ਦੇ ਵਿੱਚ ਨਾ ਸਮਝ ਬਣਾ ਦਿੰਦੇ ਨੇ ਲੋਕਾਂ ਦੀ ਉਹ ਵੀ ਇੱਥੇ ਐਂ ਹੋ ਰਿਹਾ ਜਿਵੇਂ ਹੁਣ ਆਪਾਂ ਬਾਰ ਬਾਰ ਆਪਾਂ ਵੀ ਗੱਲਾਂ ਕਰਦੇ ਬ੍ਰਹਮਟਨ ਚ ਹੁੰਦਾ ਏ ਬਾਕੀ ਸ਼ਹਿਰਾਂ ਚ ਵੀ ਹੁੰਦਾ ਹੀ ਆ ਕਾਰਾਂ ਚੋਰੀ ਹੁੰਦੀਆਂ ਨੇ ਬਾਕੀ ਥਾਵਾਂ ਤੇ ਆਹ ਵੀ ਹੁਣ ਘਟਨਾ ਦੇਖ ਲੋ ਕਿੱਥੇ ਹੋਗੀ ਜਾ ਕੇ ਹਨਾ ਇਸ ਤਰ੍ਹਾਂ ਦੋਸਤੋ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਕੁਛ ਇਹ ਬਦਲੂਗਾ ਜ਼ਰੂਰ ਨਿਯਮਾਂ ਦੇ ਵਿੱਚ ਤਬਦੀਲੀ ਜ਼ਰੂਰ ਆਊਗੀ ਵੀ ਘੱਟੋ ਘੱਟ ਜੇ ਤੁਹਾਡੇ ਘਰੇ ਆ ਗਿਆ ਨਾ ਕੋਈ ਬੰਦਾ ਤੇ ਮੇਰਾ ਖਿਆਲ ਉਹ ਜ਼ਿੰਮੇਵਾਰੀ ਨਾ ਸੋਲਲੀ ਉਹਦੀ ਜ਼ਿੰਮੇਵਾਰੀ ਹੋਊਗੀ ਜਿਹੜਾ ਘਰੇ ਆ ਗਿਆ ਮੈਨੂੰ ਲੱਗਦਾ ਇਸ ਤਰ੍ਹਾਂ ਕਾਨੂੰਨ ਦੇ ਵਿੱਚ ਥੋੜੀ ਬਹੁਤ ਤਬਦੀਲੀ ਤਾਂ ਹੋਊਗੀ ਹਨਾ ਤੇ ਬਾਕੀ ਆਏ ਆ ਜੀ ਆਪਾਂ ਗੱਲਬਾਤ ਨੂੰ ਤੋੜਦੇ ਹਾਂ ਅੱਗੇ ਤੇ ਛੋਟੀ ਜਿਹੀ ਲੈਣੇ ਆ ਜੀ ਬ੍ਰੇਕ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313
ਰੀਅਲ ਅਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟਾਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟਾਪ ਚੁਆਇਸ ਇਲੈਕਟ੍ਰੋਨਿਕ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ ਸਪਰੈਂਜਾ ਬੈਂਕੁਇਟ ਹਾਲ 510 ਡੀਅਰਹਰਸਟ ਡਰਾਈਵ ਬ੍ਰੈਂਪਟਨ ਕਾਲ ਕਰੋ 905-793-3458 905-793-3458
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਅਮਨਦੀਪ ਕਪਲਾ ਆਸਰਾ ਲਾਇਰਸ ਵਾਲੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ 905-456-2020 ਇਹਨਾਂ ਦਾ ਨੰਬਰ ਆ 905-456-2020 ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ ਤੁਸੀਂ ਕੋਈ ਪ੍ਰਾਪਰਟੀ ਖਰੀਦੀ ਵੇਚੀ ਆ ਘਰ ਆ ਕੋਈ ਕੌਂਡੋ ਆ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰਿਓ ਕਲੋਜ਼ਿੰਗ ਤੋਂ ਤੁਸੀਂ ਜੇ ਤਾਂ ਘਰ ਆ ਫਿਰ ਤਾਂ ਭਾਵੇਂ ਤੁਸੀਂ ਮਹੀਨਾ 20 ਦਿਨ ਪਹਿਲਾਂ ਸੰਪਰਕ ਕਰ ਲਓ ਪਰ ਜੇ ਤੁਹਾਡੀ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ ਫਿਰ 2-2.5 ਮਹੀਨੇ ਪਹਿਲਾਂ ਸੰਪਰਕ ਕਰ ਲਓ ਕਿਉਂਕਿ ਕਈ ਟਾਈਪ ਦੀਆਂ ਸਰਚੇ ਜਿਹੜੀਆਂ ਕਰਨ ਵਾਲੀਆਂ ਹੁੰਦੀਆਂ ਸਿਟੀ ਆਫਿਸ ਦੇ ਵਿੱਚੋਂ ਜਾਂ ਹੋਰ ਥਾਵਾਂ ਤੋਂ ਤੇ ਫਿਰ ਸਫੀਸ਼ੀਐਂਟ ਸਮਾਂ ਚਾਹੀਦਾ ਬੜੀ ਸਮੂਥ ਕਲੋਜ਼ਿੰਗ ਹੁੰਦੀ ਆ ਜੀ ਤੁਹਾਨੂੰ ਕੋਈ ਘਬਰਾਹਟ ਨਹੀਂ ਹੁੰਦੀ ਕਲੋਜ਼ਿੰਗ ਵਾਲੇ ਦਿਨ ਸੈਲਰ ਆ ਤਾਂ ਤੁਹਾਡੀ ਜੇਬ ਚ ਪੈਸੇ ਆ ਜਾਂਦੇ ਨੇ ਚੈੱਕ ਮਿਲ ਜਾਂਦਾ ਡਰਾਫਟ ਤੁਹਾਨੂੰ ਜੇ ਬਾਇਰ ਨੂੰ ਤੁਹਾਨੂੰ ਘਰ ਦੀ ਚਾਬੀ ਮਿਲ ਜਾਂਦੀ ਹੈ ਕਈ ਵਾਰੀ ਜੇ ਪ੍ਰੋਬਲਮ ਆ ਜੇ ਤਾਂ ਇੱਕ ਕਲੋਜ਼ਿੰਗ ਨਹੀਂ ਹੁੰਦੀ ਜੀ ਇੱਕ ਨੇ ਵੇਚਿਆ ਘਰ ਬਾਇਰ ਨੇ ਉਹਦਾ ਘਰ ਖਰੀਦਿਆ ਜਿਹਨੇ ਵੇਚਿਆ ਉਹਨੇ ਅੱਗੇ ਖਰੀਦਿਆ ਹੋਇਆ ਇਸ ਤਰ੍ਹਾਂ ਚੇਨ ਆਫ ਕਲੋਜ਼ਿੰਗ ਹੁੰਦੀ ਹੈ ਜੇ ਕਿਤੇ ਕੜੀ ਦੇ ਵਿੱਚ ਇੱਕ ਕੜੀ ਟੁੱਟ ਜੇ ਚੇਨ ਦੇ ਵਿੱਚੋਂ ਤਾਂ ਸਾਰੀਆਂ ਕਲੋਜ਼ਿੰਗ ਰੁਕ ਜਾਂਦੀਆਂ ਹਨਾ ਤੇ ਬਹੁਤ ਬਹੁਤ ਪ੍ਰੋਬਲਮ ਆ ਸਕਦੀ ਇਸ ਕਰਕੇ ਮਾਹਰ ਲਾਇਰ ਕੋਲ ਜਾਇਆ ਕਰੋ ਜੀ 905-456-2020 ਇਹਨਾਂ ਦਾ ਨੰਬਰ ਆ ਗੱਲ ਆਪਣੀ ਚੋਰ ਚੱਕਿਆਂ ਦੀ ਚੱਲ ਰਹੀ ਸੀ ਜੇ ਵੈਸੇ ਹੀ ਡਰ ਲੱਗੀ ਜਾਂਦਾ ਘਰੇ ਲੱਗਦਾ ਵੀ ਦਰਵਾਜ਼ਾ ਤੁਹਾਡਾ ਕਮਜ਼ੋਰ ਜਿਹਾ ਕੋਈ ਐਵੇਂ ਹੀ ਨਾ ਆ ਜੇ ਤੇ ਫੇਰ ਤੁਸੀਂ ਜੀ ਬੜਾ ਮਜ਼ਬੂਤ ਦਰਵਾਜ਼ਾ ਜੇ ਲਵਾਉਣਾ ਚਾਹੁੰਦੇ ਹੋ ਸਟੀਲ ਡੋਰ ਲਵਾਉਣਾ ਚਾਹੁੰਦੇ ਹੋ ਤੇ ਫੇਰ ਨਾ ਦ ਮੈਟਲ ਕਰਾਫਟ ਕੰਪਨੀਆਂ ਨਾਲ ਸੰਪਰਕ ਕਰ ਲਿਓ ਇਹ ਕਹਿੰਦੇ ਜੀ ਚੋਰ ਛੱਡ ਕੇ ਭਾਵੇਂ ਚੋਰਾਂ ਦਾ ਪਿਓ ਆ ਜੇ ਇਹ ਦਰਵਾਜ਼ਾ ਨਹੀਂ ਕਹਿੰਦੇ ਟੁੱਟਦਾ ਸਾਡਾ ਦ ਮੈਟਲ ਕਰਾਫਟ ਕੰਪਨੀ ਬਾਕੀ ਵਿੰਡੋ ਗ੍ਰਿਲਸ ਲਵਾਉਣੀਆਂ ਨੇ ਹੈਨਾ ਮੈਟਲ ਦਾ ਕੋਈ ਵੀ ਕੰਮ ਕਰਾਉਣਾ ਤੁਸੀਂ ਸਟੇਨਲੈਸ ਸਟੀਲ ਅਲਮੀਨੀਅਮ ਤੁਸੀਂ ਫਾਇਰ ਪਲੇਸ ਵਾਲ ਫਾਇਰ ਪਲੇਸ ਲਾਉਣਾ ਬਣਾਉਣਾ ਕਾਫੀ ਐਂਡ ਡਾਇਨਿੰਗ ਟੇਬਲਸ ਬਣਾਉਣੇ ਨੇ ਕਸਟਮ ਮੇਡ ਕਰਾਉਣਾ ਤੁਸੀਂ ਇਹ ਕੋਈ ਮੈਟਲ ਦਾ ਕੰਮ ਕੀਤਾ ਹੋਇਆ ਤਾਂ ਦ ਮੈਟਲ ਕਰਾਫਟ ਕੰਪਨੀ ਵਾਲੇ ਜਸ ਬਾਈ ਜੀ ਨੂੰ ਕਾਲ ਕਰ ਲਿਓ 647-535-3424 ਇਹਨਾਂ ਦਾ ਨੰਬਰ ਆ 647-535-3424 647-535-3424 ਇਹਨਾਂ ਦਾ ਨੰਬਰ ਹੈਗਾ ਇੱਕ ਸੁਨੇਹਾ ਤੁਹਾਨੂੰ ਮਨਵਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲਿਆਂ ਦਾ ਦੇਣਾ ਜੀ ਇਹਨਾਂ ਦਾ ਨੰਬਰ 647-646-3000 ਆ ਤੇ ਇਹ ਜੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਤੁਹਾਡਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਲੀਗਲ ਤਰੀਕੇ ਨਾਲ ਇੱਥੇ ਆਉਣਾ ਚਾਹੁੰਦਾ ਹੈ ਕਿਸੇ ਕੰਮ ਦੇ ਵਿੱਚ ਉਹਦੀ ਸਪੈਸ਼ਲਾਈਜੇਸ਼ਨ ਆ ਮੁਹਾਰਤ ਆ ਕਿਸੇ ਕੰਮ ਦੇ ਵਿੱਚ ਕੋਈ ਸਕਿੱਲ ਹੈਗਾ ਤੇ ਉਹ ਸਕਿੱਲ ਵਾਲਿਆਂ ਦੀ ਇੱਥੇ ਜ਼ਰੂਰਤ ਹੈਗੀ ਆ ਤਾਂ ਤੁਸੀਂ ਜ਼ਰੂਰ ਇਹਨਾਂ ਦਾ ਰੈਫਰੈਂਸ ਦੇ ਦਿਓ 647-646-3000 ਇਹਨਾਂ ਦਾ ਨੰਬਰ ਹੈਗਾ ਤੇ ਜੇ ਵਰਕ ਪਰਮਿਟ ਦੀ ਕੋਈ ਪ੍ਰੋਬਲਮ ਆ ਰਹੀ ਹੈ ਆਈ ਹੋਈ ਹੈ ਫਿਰ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਗੱਲਬਾਤ ਆਪਣੀ ਚੱਲ ਰਹੀ ਸੀ ਜੀ ਚੋਰ ਚੱਕੇ ਜਿਹੜੇ ਦਰਵਾਜ਼ਾ ਦਰੂਜ਼ਾ ਤੋੜ ਕੇ ਅੰਦਰ ਆ ਜਾਂਦੇ ਨੇ ਜਾਂ ਕੋਈ ਚੀਜ਼ਾਂ ਖੋਹ ਕੇ ਲੈ ਜਾਂਦੇ ਨੇ ਉਹਨਾਂ ਨਾਲ ਕਿਵੇਂ ਨਜਿੱਠਿਆ ਜਾਵੇ ਪੁਲਿਸ ਕਹਿੰਦੀ ਆ ਵੀ ਉਹਨਾਂ ਨੂੰ ਤੁਸੀਂ ਹਾਰਮ ਨਹੀਂ ਕਰ ਸਕਦੇ ਹੈਨਾ ਤੇ ਇਹ ਤਾਂ ਠੀਕ ਹੈ ਦੇਖੋ ਇਹ ਤਾਂ ਹੁਣ ਹਰੇਕ ਬੰਦੇ ਨੂੰ ਪਤਾ ਵੀ ਜੇ ਉਹਦੇ ਕੋਲ ਚਾਰ ਪੈਸੇ ਵੀ ਕੋਈ ਖੋਹ ਕੇ ਭੱਜ ਗਿਆ ਬੰਦਾ ਕਹਿੰਦਾ ਵੀ ਮੈਂ ਆਪਦੀ ਜਾਨ ਬਚਾਉਣੀ ਹੈ ਪਰ ਪ੍ਰੋਬਲਮ ਇਹ ਹੁੰਦੀ ਹੈ ਜਦੋਂ ਬੰਦੇ ਨੂੰ ਇਹ ਲੱਗਣ ਲੱਗ ਜੇ ਵੀ ਜਦੋਂ ਬੰਦਾ ਤੋੜ ਕੇ ਹੀ ਦਰਵਾਜ਼ਾ ਮੇਰੇ ਅੰਦਰ ਆ ਗਿਆ ਤੇ ਮੈਨੂੰ ਨੁਕਸਾਨ ਨਾ ਪਹੁੰਚਾ ਦੇ ਜਾਂ ਕਈ ਵਾਰੀ ਭੁਲੇਖਾ ਪੈ ਜਾਂਦਾ ਸਪੋਜ਼ ਚੋਰ ਆ ਗਏ ਜੀ ਦੋ ਤਿੰਨ ਹੈਗੇ ਆ ਚੋਰ ਤੁਹਾਨੂੰ ਕਹਿੰਦੇ ਆ ਵੀ ਤੁਹਾਡੇ ਕੋਲ ਪੈਸੇ ਆ ਤੁਸੀਂ ਆਪਦਾ ਸਮਾਨ ਮਾਲ ਸਾਰਾ ਮੈਨੂੰ ਫੜਾਓ ਸਪੋਜ਼ ਤੇ ਤੁਹਾਡੇ ਕੋਲ ਘਰੇ ਹੈ ਹੀ ਨਹੀਂ ਪੈਸਾ ਕੋਈ ਉਹਨਾਂ ਨੂੰ ਲੱਗਦਾ ਇਹ ਪੈਸੇ ਦੇਖ ਨਹੀਂ ਰਿਹਾ ਹੈਗੇ ਆ ਇਹਦੇ ਕੋਲ ਗਹਿਣੇ ਗੁਣੇ ਰੱਖੇ ਹੋਣੇ ਇੱਧਰ ਉੱਧਰ ਤੁਹਾਡੇ ਕੋਲ ਹੈ ਨਹੀਂ ਅੱਛਾ ਉਹ ਕਿਹੜਾ ਦੇਖੋ ਉਹ ਕਿਹੜਾ ਲੌਜੀਕਲੀ ਸੋਚਦੇ ਨੇ ਜਾਂ ਉਹ ਕਿਹੜਾ ਚੰਗੇ ਇਨਸਾਨ ਨੇ ਜਿਹੜੇ ਤੁਹਾਡੀ ਮਨ ਦੀ ਸਥਿਤੀ ਸਮਝ ਸਕਦੇ ਆ ਉਹਨਾਂ ਨੇ ਤਾਂ ਆਪਦੀ ਕਾਰਵਾਈ ਕਰਕੇ ਉਹਨਾਂ ਨੇ ਘਸੁੰਨ ਮੁੱਕੀਆਂ ਮਾਰਨੀ ਉਹ ਸਭ ਤੁਹਾਨੂੰ ਮਾਰ ਕੇ ਵੀ ਚਲੇ ਜਾਣਾ ਇਸ ਕਰਕੇ ਇਹ ਅੰਦਾਜ਼ਾ ਲਾਉਣਾ ਵੀ ਉਹ ਸਾਨੂੰ ਕੁਛ ਕਹਿ ਰਹੇ ਨੇ ਉਹਨਾਂ ਦਾ ਕੋਈ ਪਤਾ ਨਹੀਂ ਕਦੋਂ ਛੁਰਾ ਤੁਹਾਡੇ ਢਿੱਡ ਦੇ ਵਿੱਚ ਮਾਰ ਦੇਣ ਹਨਾ ਉਸ ਵੇਲੇ ਇਹ ਸੋਚਣਾ ਵੀ ਰੀਜ਼ਨੇਬਲ ਫੋਰਸ ਕਿਹੜਾ ਹੋਊਗਾ ਅਲਟੀਮੇਟਲੀ ਸਾਡੀ ਜਿਹੜੀ ਸੈਲਫ ਡਿਫੈਂਸ ਮਕੈਨਿਜ਼ਮ ਆ ਉਹਨੂੰ ਖਤਰੇ ਚ ਪਾ ਸਕਦੇ ਆ ਦੇਖੋ ਸਿੱਧੀ ਜੀ ਗੱਲ ਆ ਬੰਦਾ ਮਿਲੀਅਨਸ ਆਫ ਈਅਰਸ ਤੋਂ ਇੱਥੇ ਆ ਐਮਰਜੈਂਸੀ ਦੀ ਸਿਚੁਏਸ਼ਨ ਦੇ ਵਿੱਚ ਦੋ ਹੀ ਆਪਸ਼ਨ ਹੁੰਦੀਆਂ ਉਹਦੇ ਕੋਲ ਸਾਈਕੋਲੋਜਿਸਟ ਨੂੰ ਪੁੱਛ ਲਓ ਸਾਈਕੈਟ੍ਰਿਸਟ ਨੂੰ ਪੁੱਛ ਲਓ ਮਨੋਵਿਗਿਆਨੀ ਨੂੰ ਜਿਹਨੂੰ ਮਰਜ਼ੀ ਪੁੱਛ ਲਓ ਉਹ ਹੁੰਦੀਆਂ ਬਈ ਜਾਂ ਤਾਂ ਮੁਕਾਬਲਾ ਕਰੋ ਜਾਂ ਭੱਜੋ ਜਾਂ ਤਾਂ ਫਾਈਟ ਕਰੋ ਤੇ ਜਾਂ ਜਿਵੇਂ ਐਰੋਪਲੇਨ ਦੀ ਫਲਾਈਟ ਲੈ ਲੈਂਦੇ ਆਏ ਉੱਡ ਜਾਓ ਹੈਨਾ ਲੱਤਾਂ ਸਿਰ ਤੇ ਰੱਖ ਕੇ ਭੱਜੋ ਜੇ ਭੱਜਿਆ ਜਾਂਦਾ ਤਾਂ ਇਹਦੇ ਹਿਸਾਬ ਨਾਲ ਸਾਡੀ ਬਾਡੀ ਡਿਜ਼ਾਈਨ ਹੋਈ ਹੋਈ ਆ ਉਦੋਂ ਦਿਮਾਗ ਐਂ ਨਹੀਂ ਕੰਮ ਕਰਦਾ ਉਦੋਂ ਦਿਮਾਗ ਕਹਿੰਦਾ ਜਾਂ ਤਾਂ ਮੁਕਾਬਲਾ ਕਰ ਤੇ ਜਾਂ ਭੱਜ ਜਾ ਹੁਣ ਮੁਕਾਬਲਾ ਤੁਸੀਂ ਕਰ ਨਹੀਂ ਦਿੰਦੇ ਭੱਜ ਬੰਦਾ ਸਕਦਾ ਨਹੀਂ ਕਿਉਂਕਿ ਚਾਰ ਦੁਆਰੀ ਦੇ ਵਿੱਚ ਬੰਦਾ ਤੇ ਬਾਹਾਂ ਉਹਦੀਆਂ ਦਿੱਤੀਆਂ ਤੁਸੀਂ ਬੰਨ ਵੀ ਤੁਸੀਂ ਨਹੀਂ ਕੁਛ ਕਰ ਸਕਦੇ ਇਹਦਾ ਮਤਲਬ ਤੁਸੀਂ ਸਾਰਾ ਜਿਹੜੇ ਹੁਣ ਤੱਕ ਦਾ ਵਿਗਿਆਨ ਆ ਕੁਦਰਤ ਆ ਉਹਨੂੰ ਤੁਸੀਂ ਭੁਲੇਖੇ ਦੇ ਵਿੱਚ ਪਾਤਾ ਫਾਈਟ ਔਰ ਫਲਾਈਟ ਦਾ ਰਿਸਪਾਂਸ ਆ ਜਿਹੜਾ ਬੰਦੇ ਦਾ ਹੁੰਦਾ ਜੀ ਜੇ ਬੰਦਾ ਭੱਜ ਸਕਦਾ ਤਾਂ ਭੱਜਦਾ ਨਹੀਂ ਬੰਦਾ ਮੁਕਾਬਲਾ ਕਰਦਾ ਮੁਕਾਬਲਾ ਤੁਸੀਂ ਕਰ ਨਹੀਂ ਦਿੰਦੇ ਅਲਟੀਮੇਟਲੀ ਤੁਹਾਡਾ ਕਾਨੂੰਨ ਆ ਨਾ ਜਿਹੜਾ ਕਿਸੇ ਨਾ ਕਿਸੇ ਪਾਸੇ ਮਾਫੀ ਚਾਹੁੰਦਾ ਇਹਦੀਆਂ ਅੱਖਾਂ ਦੇ ਵਿੱਚ ਟੀਰ ਆ ਇਹ ਟੀਰ ਦਰੁਸਤ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਹਨਾ ਜੇ ਕਾਨੂੰਨ ਆਏ ਕਹਿੰਦਾ ਤਾਂ ਵੈਸੇ ਜੱਜ ਸਾਹਿਬ ਨਹੀਂ ਆਏ ਕਹਿੰਦਾ ਜੱਜ ਸਾਹਿਬ ਹਾਲਾਤਾਂ ਦਾ ਜਾਇਜ਼ਾ ਲੈਂਦੇ ਨੇ ਬਾਅਦ ਦੇ ਵਿੱਚ ਪਰ ਪ੍ਰੋਬਲਮ ਇਹ ਹੈ ਜੇ ਜੱਜ ਸਾਹਿਬ ਕੋਲ ਕੇਸ ਪਹੁੰਚੂ ਤਾਂ ਹੀ ਜੇ ਬੰਦਾ ਉਹਦੇ ਨੂੰ ਮਾਰਿਆ ਗਿਆ ਜੇ ਚੋਰਾਂ ਨੇ ਰਲ ਕੇ ਬੰਦੇ ਨੂੰ ਮਾਰਤਾ ਫਿਰ ਤੁਸੀਂ ਕੀ ਕਰੋਗੇ ਇਸ ਕਰਕੇ ਸਮਾਂ ਮੰਗ ਕਰਦਾ ਵੀ ਜੇ ਤੁਸੀਂ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਆ ਜਾਓ ਤਾਂ ਕੁਦਰਤੀ ਰਿਸਪੌਂਸ ਆ ਜੇ ਤੁਸੀਂ ਭੱਜ ਸਕਦੇ ਭੱਜੋ ਨਹੀਂ ਭੱਜ ਸਕਦੇ ਭਾਈ ਮੁਕਾਬਲਾ ਕਰੋ ਮੁਕਾਬਲਾ ਜਦੋਂ ਕਰਨ ਲੱਗਦੇ ਸਾਰਾ ਕੁਛ ਜਾਇਜ਼ ਆ ਠੀਕ ਆ ਕਿ ਨਹੀਂ ਇੱਥੇ ਨਾ ਕਈ ਕੇਸ ਹੋਏ ਆ ਦੋਸਤੋ ਹਾਂ ਠੀਕ ਹੈ ਕਈ ਵਾਰੀ ਅੰਦਾਜ਼ਾ ਲੱਗ ਜਾਂਦਾ ਜਿਵੇਂ ਇੱਥੇ ਨਾ ਇੱਕ ਸਟੋਰ ਦੇ ਵਿੱਚ ਉਹ ਚੋਰੀ ਕਰਨ ਆਇਆ ਸੀਗਾ ਉਹ ਚੋਰੀ ਚਾਰੀ ਉਦੋਂ ਕੀਤੀ ਨਹੀਂ ਗਈ ਤੇ ਸਟੋਰ ਵਾਲੇ ਉਹਨੂੰ ਕੁੱਟਣ ਲੱਗ ਗਏ ਉਦੋਂ ਵੀ ਚਾਰਜ ਹੋਏ ਸੀਗੇ ਮਤਲਬ ਉਹ ਸਟੋਰ ਵਾਲੇ ਨੂੰ ਚਾਰਜ ਕੀਤਾ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਹੋ ਜਾਂਦੀਆਂ ਮੈਂ ਤੁਹਾਨੂੰ ਉਦਾਹਰਣ ਦਿੱਤੀ ਸੀ ਵੀ ਤੁਸੀਂ ਖੜੇ ਹੋ ਤੇ ਤੁਹਾਡਾ ਤੁਸੀਂ ਤੁਹਾਡੇ ਹੱਥ ਚ ਪਰਸ ਆ ਕੋਈ ਘੜੀ ਆ ਤੁਹਾਡੇ ਹੱਥ ਚ ਲੇਡੀਜ਼ ਦਾ ਪਰਸ ਆ ਉਹ ਖੋਹ ਕੇ ਭੱਜ ਗਿਆ ਤੁਸੀਂ ਤੇ ਤੁਹਾਡੀ ਵਾਈਫ ਜਾਂ ਤੁਹਾਡੀ ਸਿਸਟਰ ਤੁਹਾਡੀ ਮਦਰ ਤੁਸੀਂ ਚੱਲੇ ਹੋ ਕਿਤੇ ਬਾਜ਼ਾਰ ਦੇ ਵਿੱਚ ਖੜੇ ਹੋ ਤੇ ਪਰਸ ਜਿਹੜਾ ਖੋਹ ਕੇ ਭੱਜ ਗਿਆ ਪਰਸ ਦੇ ਵਿੱਚ ਤੁਹਾਡੇ ਇੰਪੋਰਟੈਂਟ ਡਾਕੂਮੈਂਟ ਆ ਗਹਿਣੇ ਗੱਟੇ ਆ ਹੋਰ ਚੀਜ਼ਾਂ ਨੇ ਕੈਸ਼ ਵੀ ਹੋ ਸਕਦਾ ਅੱਛਾ ਹੁਣ ਤੁਸੀਂ ਉਹਦੇ ਪਿੱਛੇ ਭੱਜ ਸਕਦੇ ਹੋ ਕਿ ਨਹੀਂ ਦੱਸੋ ਮੈਨੂੰ ਤੁਸੀਂ ਚੋਰ ਦੇ ਪਿੱਛੇ ਭੱਜ ਸਕਦੇ ਹੋ ਹੁਣ ਕਾਨੂੰਨ ਕਹਿੰਦਾ ਮੈਨੂੰ ਹਾਸਾ ਆਉਂਦਾ। ਕਾਨੂੰਨ ਕਹਿੰਦਾ ਭੱਜ ਤਾਂ ਸਕਦੇ ਹੋ ਪਰ ਤੁਸੀਂ ਉਹਨੂੰ ਹਾਰਮ ਨਹੀਂ ਕਰ ਸਕਦੇ। ਹੁਣ ਹਾਰਮ ਦੀ ਕੀ ਪਰਿਭਾਸ਼ਾ ਭਾਈ, ਤੁਸੀਂ ਉਹ ਤੋਂ ਪਰਸ ਖੋਹੋਗੇ ਆਪਦਾ, ਉਹ ਪਰਸ ਨਹੀਂ ਦੇਣਾ ਚਾਹੁੰਦਾ, ਉਹ ਨਹੀਂ ਦੇਊਗਾ, ਉਹਦੀ ਮਿਹਨਤ ਤੇ ਪਾਣੀ ਪੈਂਦਾ। ਤੁਸੀਂ ਹੁਣ ਪਰਸ ਖੋਹਦੇ ਖੋਹਦੇ ਤੇ ਹੋ ਸਕਦਾ ਘਰੂਟ ਵੱਜ ਜਾਣ ਉਹਦੇ ਨਾਂ ਨੂੰ ਤੁਹਾਡੇ ਵੱਜ ਜਾਣ, ਫਿਰ ਕੀ ਅਨਰੀਜ਼ਨੇਬਲ ਆ? ਜਾਂ ਪਰਸ ਖੋਹਦੇ ਖੋਹਦੇ ਤੁਸੀਂ ਹੱਥ ਪਰਸ ਨੂੰ ਪਾਏ ਆ, ਉਹਨੂੰ ਤੁਸੀਂ ਮੋਢੇ ਨਾਲ ਧੱਕਾ ਮਾਰ ਦਿਓਗੇ, ਕੀ ਅਨਰੀਜ਼ਨੇਬਲ ਆ? ਇਹ ਤਾਂ ਕਹਿੰਦੇ ਜੀ ਤੁਸੀਂ ਪਹਿਲੀ ਗੱਲ ਤਾਂ ਕਹਿੰਦੇ ਭੱਜੋ ਨਾ, ਦੂਜੀ ਗੱਲ ਵੀ ਜੇ ਭੱਜ ਵੀ ਪਵੇ ਪਏ ਤੁਸੀਂ ਤੇ ਤੁਸੀਂ ਮਤਲਬ ਉਹਨੂੰ ਬੋਡੀ ਬੋਡੀ ਲਈ ਹਾਰਮ ਨਹੀਂ ਕਰ ਸਕਦੇ, ਕਾਨੂੰਨ ਤਾਂ ਇਹ ਕਹਿੰਦਾ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਨੂੰ ਪੁੱਛ ਲਈਏ ਭਾਈ ਸਾਹਿਬ ਤੁਹਾਡੀ ਕੀ ਰਾਏ ਆ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ।
ਬਰਾ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਲਵਿੰਦਰ ਵੀਰ ਜੀ ਬੋਲਦੇ ਹੋ, ਕੀ ਹਾਲ ਆ?
ਹਾਂਜੀ ਠੀਕ ਠਾਕ ਆ ਬਰਾ ਜੀ। ਬਰਾ ਜੀ ਕੋਰਟ ਕਚਹਿਰੀਆਂ ਚ ਤੁਸੀਂ ਵੇਖਿਆ ਹੋਣਾ ਤਕਲੀ ਦੀ ਪਿਕਚਰ ਹੁੰਦੀ ਨਾ ਟੰਗੀ ਹੋਈ ਉੱਤੇ, ਹਨ
ਅੱਖਾਂ ਵੰਡੀਆਂ ਹੁੰਦੀਆਂ।
ਤੇ ਚਲੋ ਉਹ ਡਿਫਰੈਂਟ ਡਿਸਕਸ਼ਨ ਹੈ। ਮੰਨ ਲਓ ਆਪਾਂ ਸੌਦਾ ਲੈ ਰਹੇ ਹਾਂ ਬਾਜ਼ਾਰ ਦੇ ਵਿੱਚ, ਉੱਥੇ ਤੱਕੜੀ ਵਾਲੇ ਦੇ ਨਾਲ ਝਗੜਾ ਹੀ ਹੋਈ ਜਾਂਦਾ ਵੀ ਆ ਪਾਸਾ ਉੱਚਾ ਆ, ਉਹ ਨੀਵਾਂ ਆ, ਸੌਦਾ ਹੋਰ ਪਾ। ਹਾਂਜੀ ਜਿਹੜੀ ਰੀਜ਼ਨੇਬਲ ਫੋਰਸ ਆ ਨਾ ਉਹ ਬਿਲਕੁਲ ਤੱਕੜੀ ਦੀ ਜਿੱਦਾਂ ਟਿਪ ਦੇ ਉੱਤੇ ਰੱਖੀ ਹੁੰਦੀ ਹੈ ਵੀ ਇਹ ਰੀਜ਼ਨੇਬਲ ਕਦੋਂ ਤੇ ਕਦੋਂ ਤੁਸੀਂ ਐਕਸੈਸਿਵ ਫੋਰਸ ਯੂਜ਼ ਕੀਤੀ। ਹਾਂਜੀ
ਹਾਂਜੀ।
ਤੇ ਜਿਹੜੇ ਪੁਲਿਸ ਵਾਲੇ ਆ ਇਹ ਹਮੇਸ਼ਾ ਹੀ ਖਾਸ ਕਰਕੇ ਇੱਥੇ ਜਿਸ ਵੇਲੇ ਐਕਸੈਸਿਵ ਫੋਰਸ ਯੂਜ਼ ਕਰਦੇ ਜਿਵੇਂ ਸ਼ੂਟ, ਇਹਨਾਂ ਨੂੰ ਕਿੰਨੇ ਕਿਸੇ ਫਾਇਰ ਹੋਏ ਮਿਲਾ ਦਾ ਕੋਈ ਸਸਪੈਂਡ ਵੀ ਨਹੀਂ ਹੋਇਆ।
ਹਾਂਜੀ ਇਹਨਾਂ ਦੀ ਜਿਹੜੀ ਸਪੈਸ਼ਲ ਇਨਵੈਸਟੀਗੇਟਿਵ ਯੂਨਿਟ ਹੁੰਦੀ ਹੈ ਨਾ, ਇਹ ਆਮ ਕਰਕੇ ਪੁਲਿਸ ਵਾਲਿਆਂ ਦਾ ਪੱਖ ਹੀ ਕਰਦੀ ਹੈ।
ਉਹ ਇਹਨਾਂ ਦੀ ਤਾਂ ਖੁਦ ਦੀ ਬਣਾਈ ਹੁੰਦੀ ਹੈ ਵਿੱਚ, ਜਿਹੜੇ ਰਿਟਾਇਰ ਪੁਲਿਸ ਆਫਿਸਰ ਹੈ ਜਾਂ ਦੂਜੇ ਦੋ ਚਾਰ ਬੰਦੇ ਜਿਹੜੇ ਆ ਝੋਲੀ ਚੁੱਕ ਪਿੱਛੇ ਵਿੱਚ ਵਾੜੇ ਹੁੰਦੇ ਆ ਜਾਂ ਸਿਵਿਲੀਅਨ ਵਿੱਚ ਵਾੜੇ ਆ, ਬਕਵਾਸ ਹੈ। ਇਹਦੇ ਬਾਰੇ ਕਈ ਵਾਰੀ ਮੇਨ ਸਟ੍ਰੀਮ ਰੇਡੀਓ ਤੇ ਡਿਸਕਸ਼ਨ ਹੋ ਚੁੱਕੀ ਆ। ਹਾਂਜੀ ਇਹਦੇ ਬਜਾਏ ਇੱਥੇ ਗ੍ਰਾਂਡ ਜਿਊਰੀ ਸਿਸਟਮ ਹੋਣਾ ਚਾਹੀਦਾ, ਪ੍ਰੋਸੀਕਿਊਟਰ ਨੂੰ ਡਿਸਾਈਡ ਕਰਨਾ ਚਾਹੀਦਾ ਵੀ ਇੱਥੇ ਪ੍ਰੋਸੀਕਿਊਸ਼ਨ ਬਣਦਾ ਜਾਂ ਨਹੀਂ ਬਣਦਾ। ਇੱਥੇ ਪੁਲਿਸ ਚਾਰਜਸ ਲੱਗ ਜਾਂਦੇ ਸਿੱਧੇ। ਹਾਂਜੀ ਸੋ ਇਹ ਬਹੁਤ ਵੱਡਾ ਡਿਫਰੈਂਸ ਹੈ ਅਮਰੀਕਾ ਦੇ ਸਿਸਟਮ ਵਿੱਚ। ਉੱਥੇ ਜਿੰਨਾ ਬੰਦਿਆਂ ਨੇ ਵੀ ਜ਼ਿਆਦਤੀ ਕੀਤੀ ਉਹ ਫਾਇਰ ਵੀ ਹੋਏ, ਉਹ ਜੇਲ੍ਹ ਵੀ ਗਏ ਆ। ਹਾਂਜੀ ਤੇ ਲੌਂਗ ਟਰਮ ਜੇਲ੍ਹ ਵੀ ਗਿਆ ਜਿਹੜੇ ਬਿਲਕੁਲ ਉਹ ਕੰਸੀਡਰ ਕੀਤਾ ਗਿਆ ਇਹ ਮਰਡਰ ਸੀਗਾ। ਹਾਂਜੀ ਕੋਈ ਜਿਹੜੀ ਐਕਸੈਸਿਵ ਫੋਰਸ ਨਹੀਂ, ਇਹ ਲਿਟਰਲੀ ਮਰਡਰ ਸੀਗਾ। ਹਾਂਜੀ ਸੋ ਇਹ ਜਿਹੜਾ ਵਰਡ ਆ ਨਾ ਐਕਸੈਸਿਵ ਫੋਰਸ ਜਾਂ ਮਤਲਬ ਜਿਹੜੀ ਆ ਪਰਸੀਵ ਥ੍ਰੈਟ, ਇੱਥੇ ਪੁਲਿਸ ਵਾਲਿਆਂ ਦਾ ਕਹਿਣਾ ਇਹ ਹੁੰਦਾ ਜਿਹੜੀ ਪਰਸੀਵ ਥ੍ਰੈਟ ਕੀ ਹੁੰਦੀ ਹੈ, ਤੁਹਾਨੂੰ ਲੱਗਾ ਕਿ ਖਤਰਾ ਸੀ। ਇਹਦੇ ਚ ਪੁਲਿਸ ਵਾਲੇ ਇੱਥੇ ਇੱਦਾਂ ਕਹਿੰਦੇ ਆ ਵੀ ਆ ਰੈਦਰ ਬੀ ਕੈਰੀ ਬਾਈ ਦ 12 ਦੈਨ 6। ਉਹਦਾ ਮਤਲਬ ਇਹ ਹੈ ਕਿ ਮੈਂ 12 ਜੂਰੀ ਦੇ ਅੱਗੇ ਤੇ ਬਹਿ ਜੂੰਗਾ ਜੋ ਡਿਸਾਈਡ ਕਰ ਦੂੰਗੇ, ਮੈਨੂੰ ਇਹ ਨਾ ਹੋਵੇ ਮਰੇ ਨੂੰ 6 ਬੰਦੇ ਚੁੱਕ ਕੇ ਕਬਰਾਂ ਚ ਲਿਜਾਣ। ਆ ਰੈਦਰ ਬੀ ਕੈਰੀ ਬਾਈ ਦ 12 ਰੈਦਰ ਦੈਨ ਦ 6। ਹਾਂਜੀ ਸੋ ਇਸ ਕਰਕੇ ਜਦੋਂ ਇਹਨਾਂ ਨੂੰ ਲੱਗਦੀ ਪਰਸੀਵ ਥ੍ਰੈਟ, ਇਹਨਾਂ ਦੀ ਆਪਣੀ ਇਮੈਜਿਨਰੀ ਥ੍ਰੈਟ ਬਣਾਈ ਹੋਈ ਹੈ, ਜਿਸ ਤਰ੍ਹਾਂ ਪੁਲਿਸ ਸਿਸਟਮ ਇੱਥੇ ਕੰਮ ਕਰਦਾ ਵੀ ਸਾਨੂੰ ਇੱਥੇ ਲੱਗਾ ਥ੍ਰੈਟ ਇਹ ਬੰਦਾ ਗੋਲੀ ਮਾਰ।
ਹਾਂਜੀ ਹਾਂਜੀ ਹਾਂਜੀ।
ਇਹ ਬਿਲਕੁਲ ਇਸ ਚੀਜ਼ ਦੇ ਵਿੱਚ ਫੰਡਾਮੈਂਟਲ ਸੁਧਾਰ ਹੋਣ ਵਾਲਾ ਆ, ਪਰ ਮੈਂ ਤੁਹਾਨੂੰ ਗਰੰਟੀ ਦੇ ਦਿੰਦਾ ਸੁਧਾਰ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਸਿਸਟਮ ਹੁੰਦਾ ਨਾ ਕਿਸੇ ਦੇਸ਼ ਦਾ ਉਹਦਾ ਕਾਨਸਟੀਟਿਊਸ਼ਨਲ ਮੈਕਨਿਜ਼ਮ ਕਿਹੋ ਜਿਹਾ ਉਹਦੇ ਤੇ ਡਿਪੈਂਡ ਕਰਦਾ। ਸੋ ਇਹਦੇ ਵਿੱਚ ਟੋਟਲ ਓਵਰਹਾਲ ਹੋ ਜਾਵੇ ਤਾਂ ਮੈਂ ਕਹਿ ਨਹੀਂ ਸਕਦਾ। ਬਾਕੀ ਜਿਹੜੀ ਨਾ ਰੀਜ਼ਨੇਬਲ ਫੋਰਸ ਆ ਇਹ ਸ਼ਬਦ ਕਰੇ ਬਦਲ ਨਹੀਂ ਸਕਦਾ, ਇਹ ਬਣਾਉਣ ਵਾਲਿਆਂ ਨੇ ਬਹੁਤ ਸੋਚ ਸਮਝ ਕੇ ਬਣਾਇਆ ਹੋਇਆ ਤੇ ਰੀਜ਼ਨੇਬਲ ਜਿਹੜੀ ਆਪਾਂ ਫੋਰਸ ਯੂਜ਼ ਕਰਦੇ। ਮੰਨ ਲਓ ਹੁਣ ਬੰਦਾ ਆਇਆ ਹੀ ਅੰਦਰ ਆਪਣੇ ਜੀ, ਕਿ ਤੁਹਾਡੇ ਕੋਲ ਰੀਜ਼ਨ ਹੈਗਾ ਉਹਦੇ ਅਗੇਂਸਟ ਫੋਰਸ ਯੂਜ਼ ਕਰਨ ਦਾ। ਮੰਨ ਲਓ ਉਹ ਭੁੱਖਾ ਆ ਜਾਂ ਛੋਟਾ ਮੋਟਾ ਚੋਰ ਆ, ਚਲੋ ਉਹਨੇ ਤੁਹਾਡੀ ਵਿੰਡੋ ਭੰਨ ਵੀ ਦਿੱਤੀ, ਠੀਕ ਆ, ਤੁਹਾਨੂੰ ਲੱਗਦਾ ਵੀ ਇਹ ਹੁਣ ਖਤਰਾ ਜਿਹੜਾ ਵੱਧ ਰਿਹਾ ਆ। ਹਾਂਜੀ ਜੇ ਤੇ ਤੁਹਾਨੂੰ ਲੱਗਦਾ ਖਤਰਾ ਵੱਧ ਰਿਹਾ, ਸੈਲਫ ਡਿਫੈਂਸ ਦਾ ਮਤਲਬ ਇਹ ਹੁੰਦਾ ਤੁਸੀਂ ਸੈਲਫ ਡਿਫੈਂਸ ਕਰ ਸਕਦੇ ਹੋ, ਫਿਰ ਬਾਅਦ ਦੇ ਵਿੱਚ ਜੋ ਦੇਖੀ ਜਾਊ। ਪਰ ਜੇ ਤੁਹਾਨੂੰ ਲੱਗਦਾ ਵੀ ਬੰਦੇ ਇੰਨਾ ਖਤਰਾ ਨਹੀਂ ਸੀ, ਰੀਜ਼ਨੇਬਲ ਫੋਰਸ ਨਹੀਂ ਸੀ। ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਇੱਕ ਮੁੰਡਾ ਸੀ ਉਹਨੇ ਪਤਾ ਨਹੀਂ ਕਿਸੇ ਪੈਲੀਆਂ ਚ ਕੁਝ ਚੋਰੀ ਕਰ ਲਿਆ, ਇੰਡੀਆ ਦੀ ਪੰਜਾਬ ਦੀ ਖਬਰ 4-5 ਸਾਲ ਪਹਿਲਾਂ ਦੀ। ਉਹ ਬੰਦਾ ਉਹਨੂੰ ਛੋਟੀ ਨਾਲ ਬਹੁਤ ਹੀ ਬੁਰੀ ਤਰ੍ਹਾਂ ਨਾਲ ਕੁੱਟ ਰਿਹਾ ਸੀ, ਉਹ ਰੀਜ਼ਨੇਬਲ ਫੋਰਸ ਨਹੀਂ ਸੀ ਨਾ, ਉਹਨੇ ਤਾਂ ਚਲੋ ਥੋੜਾ ਬਹੁਤ ਉਹਦੇ ਖੇਤ ਤੋਂ ਕੁਝ ਚੁੱਕ ਲਿਆ ਹੋਊਗਾ, ਉਹਨੂੰ ਐਸੇ ਵਹਿਸ਼ੀ ਤਰੀਕੇ ਨਾਲ ਕੁੱਟ ਰਿਹਾ ਸੀ। ਹੁਣ ਮੇਰੇ ਵਰਗਾ ਬੰਦਾ ਕੋਲ ਖੜਾ ਹੁੰਦਾ, ਮੈਨੂੰ ਕਹਿਣਾ ਪੈਂਦਾ ਮੈਂ ਗੋਲੀ ਮਾਰ ਕੇ ਬੰਦਾ ਭੁੰਦਣਾ ਸੀ, ਉਹ ਜਿਹੜਾ ਕੁੱਟਣ ਡਿਆ ਸੀ ਉੱਥੇ ਹੀ। ਹਾਂਜੀ ਤੇ ਉੱਥੇ ਫਿਰ ਮੈਂ ਰੀਜ਼ਨੇਬਲ ਫੋਰਸ ਯੂਜ਼ ਕੀਤੀ ਜਾਂ ਨਹੀਂ ਕੀਤੀ ਸੀ, ਦੋਵੇਂ ਪਾਸੇ ਐਕਸੈਸਿਵ ਫੋਰਸ ਯੂਜ਼ ਹੋ ਗਈ। ਹਾਂਜੀ ਮੈਂ ਉਹਨੂੰ ਕੋਸ਼ਿਸ਼ ਕਰਦਾ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕ ਸਕਦਾ ਸੀ, ਪਰ ਮੇਰਾ ਜਿਹੜਾ ਇੰਟਰਨਲ ਗੁੱਸਾ ਆ ਉਹ ਇਹ ਕਹਿ ਰਿਹਾ ਸੀ ਬੰਦੇ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ, ਕਿਸ ਤਰ੍ਹਾਂ ਵਹਿਸ਼ੀ ਤਰੀਕੇ ਨਾਲ ਨਿਆਣੇ ਨੂੰ ਕੁੱਟਣ ਡਿਆ ਆ ਹਨਾ। ਤੇ ਇਸੇ ਤਰ੍ਹਾਂ ਹੀ ਮੰਨ ਲਓ ਕੋਈ ਬੰਦਾ ਵਾਕਈ ਕਿਸੇ ਸਿਚੁਏਸ਼ਨ ਵਿੱਚ ਆ ਕੇ ਅਸੀਂ ਉਹਦਾ ਇਹ ਫਾਇਦਾ ਉਠਾ ਲਈਏ ਕਿ ਮੈਂ ਰੀਜ਼ਨੇਬਲ ਫੋਰਸ ਯੂਜ਼ ਕਰ ਰਿਹਾ, ਮੈਂ ਉਹਦੀਆਂ ਲੱਤਾਂ ਬਾਹਾਂ ਭੰਨਦੇ ਆ ਜਿਹੜੀਆਂ ਕਿ ਮੈਨੂੰ ਖੁਦ ਨੂੰ ਪਤਾ ਵੀ ਮੈਂ ਜਿਹੜੀ ਐਕਸੈਸਿਵ ਫੋਰਸ ਯੂਜ਼ ਕਰ ਰਿਹਾ। ਸੋ ਇਹ ਬਹੁਤ ਹੀ ਇੱਕ ਡੈਲੀਕੇਟ ਅੱਖਰ ਕਹਿ ਲਓ ਜਿਹੜੀ ਅਸੀਂ ਐਕਸੈਸਿਵ ਫੋਰਸ ਯੂਜ਼ ਕਰਦੇ ਹਾਂ, ਤੇ ਜਿਹੜੀ ਸਾਡੀ ਪਰਸੀਵ ਥ੍ਰੈਟ ਆ ਇਹਦੇ ਵਿੱਚ ਪੁਲਿਸ ਵਾਲਿਆਂ ਕੋਲ ਤੇ ਇਹੀ ਬਹੁਤ ਵੱਡਾ ਹੁੰਦਾ ਕਿ ਵੀ ਹੈਵ ਨੋ ਟਾਈਮ ਵੀ ਹੈਵ ਸੈਕਿੰਡ ਟੂ ਮੇਕ ਡਿਸੀਜਨ
ਹਾਂਜੀ
ਤੇ ਜਿਹੜਾ ਬੰਦਾ ਆ ਜਿਹੜੇ ਘਰ ਦੇ ਵਿੱਚ ਕੁੱਤੇ ਬਣੀ ਹੋਈ ਆ ਉਹਦੇ ਕੋਲ ਨੀ ਸੈਕਿੰਡ ਮੇਕ ਡਿਸੀਜਨ ਹਾਂਜੀ ਸੋ ਜਿਹੜਾ ਅਮੈਰੀਕਾ ਦੇ ਵਿੱਚ ਆ ਸੈਲਫ ਡਿਫੈਂਸ ਉਹ ਹੋਰ ਤਰੀਕੇ ਨਾਲ ਕੀਤਾ ਜਾਂਦਾ ਪਰ ਉੱਥੇ ਵੀ ਇਹ ਆ ਮੇਰੇ ਤੇ ਖੁਦ ਉੱਥੇ ਡਾਕਾ ਪਿਆ ਸੀਗਾ ਸਟੋਰ ਦੇ ਵਿੱਚ ਦੋ ਬੰਦੇ ਪਿਸਤਲ ਲੈ ਕੇ ਆ ਚੜੇ ਹਾਂਜੀ ਤੇ ਮੈਂ ਰੋਦਾ ਭੁੰਨ ਦਿੰਦਾ ਉਹਨਾਂ ਦੇ ਪਿੱਛੇ ਗੋਲੀ ਮਾਰਦਾ ਉਹਨਾਂ ਰੱਖ ਕੇ ਤੇ ਕਾਊਂਟਰ ਤੇ ਪਿਸਤਲ ਹਾਂਜੀ ਮੇਰੇ ਕੋਲ ਸੀਗਾ ਹਾਂਜੀ ਪਰ ਉਹ ਐਕਸੈਸਿਵ ਕੋਰਸ ਹੋ ਜਾਣੀ ਸੀ ਤੇ ਉਹ ਜਿਹੜਾ ਅਨਨੈਸੈਸਰੀ ਉਹ $50,000 ਲੁੱਟ ਕੇ ਲਗਾਇਆ ਚਲੋ ਜੇ ਗੋਲੀ ਮਾਰ ਦਿੰਦੇ ਫਿਰ ਤੇ ਕਹਿੰਦੇ ਉੱਥੇ ਉਹਨਾਂ ਨੂੰ ਆ ਕੇ ਵਿਟਨੈਸ ਦੇਣੀ ਸੀ ਉਹ ਤਾਂ ਚਲੋ ਉਸ ਉਹ ਬਚਾਅ ਹੋ ਗਿਆ ਪਰ ਤੁਹਾਨੂੰ ਇਹ ਵੇਖਣਾ ਪੈਂਦਾ ਵੀ ਤੁਸੀਂ ਖਤਰਾ ਵਧਾ ਰਹੇ ਆ ਜਾਂ ਉਹਨੂੰ ਮਿਟੀਗੇਟ ਕਰ ਰਹੇ ਆ ਆਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸੋ ਅਮੈਰੀਕਨ ਕਾਨਸਟੀਟਿਊਸ਼ਨ ਭਾਵਾਂ ਤੁਹਾਨੂੰ ਕੈਸਲ ਡਾਕਟ੍ਰਿਨ ਦੇ ਅੰਡਰ ਤੁਹਾਨੂੰ ਪੂਰੀ ਅਥਾਰਟੀ ਆ ਕਿ ਤੁਹਾਡਾ ਜਿਹੜਾ ਘਰ ਆ ਹੋਮ ਆਫ ਅ ਮੈਨ ਇਜ਼ ਅ ਕੈਸਲ ਆਫ ਅ ਮੈਨ ਜਿਹੜਾ ਤੁਹਾਡਾ ਘਰ ਆ ਭਾਵੇਂ ਦੋ ਮਰਲੇ ਦੇ ਵਿੱਚ ਸ਼ੈਕ ਆ ਉਹ ਵੀ ਇੱਕ ਕੈਸਲ ਡਾਕਟ੍ਰਿਨ ਦੇ ਥੱਲੇ ਆਉਂਦਾ ਤੁਸੀਂ ਉਹਨੂੰ ਪ੍ਰੋਟੈਕਟ ਕਰ ਸਕਦੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਕਰਨਾ ਪਵੇ ਪਰ ਉੱਥੇ ਵੀ ਇਹ ਵੇਖਿਆ ਜਾਂਦਾ ਵੀ ਕੀ ਇਹ ਰੀਜ਼ਨੇਬਲ ਵਾਕਈ ਰੀਜ਼ਨੇਬਲ ਜਿਹੜੀ ਫੋਰਸ ਯੂਜ਼ ਕੀਤੀ ਆ ਕੋਈ ਭੁੱਖਾ ਬੰਦਾ ਆ ਗਿਆ ਉਹਨੇ ਅਚਾਨਕ ਮੰਨ ਲਓ ਤੁਹਾਡੇ ਬਾਹਰ ਕੋਈ ਚੀਜ਼ ਪਈ ਚੁੱਕ ਕੇ ਖਾਣ ਲੱਗਿਆ ਤੁਸੀਂ ਉਹਨੂੰ ਬਹਾਨਾ ਲੱਭਿਆ ਵੀ ਲਓ ਜੀ ਇਹ ਮੇਰੇ ਜਿਹੜੀ ਆ ਪ੍ਰੋਪਰਟੀ ਤੇ ਜਿਹੜੀ ਆ ਇਹ ਪ੍ਰੈਮਿਸਿਸ ਤੇ ਜਿਹੜਾ ਆ ਆਵੜਿਆ ਤੇ ਮੈਂ ਭੁੱਲ ਦਿਆ ਇਸ ਤਰ੍ਹਾਂ ਵੀ ਨਹੀਂ ਹੁੰਦਾ ਸੋ ਜਿਹੜੀ ਐਕਸੈਸਿਵ ਫੋਰਸ ਹੈ ਬਹੁਤ ਹੀ ਇੱਕ ਸਮਝ ਸੋਚ ਕੇ ਜਿਹੜਾ ਸਟੈਪ ਲੈਣ ਵਾਲੀ ਗੱਲ ਹੈ ਬਾਕੀ ਸੈਲਫ ਡਿਫੈਂਸ ਜੇ ਤੁਹਾਨੂੰ ਲੱਗਦਾ ਖਤਰਾ ਤੇ ਫਿਰ ਤਾਂ ਤੁਸੀਂ ਤੁਹਾਨੂੰ ਟ੍ਰੇਨਿੰਗ ਪਹਿਲੋਂ ਹੋਣੀ ਚਾਹੀਦੀ ਹੈ ਜੇ ਫਿਰ ਦਾ ਮੁਕਾਬਲਾ ਕਰਨਾ ਇਹ ਮੈਂ ਜ਼ਰੂਰ ਕਹਿ ਦਿੰਦਾ ਫਿਰ ਉੱਥੋਂ ਜਾਣਾ ਨਹੀਂ ਚਾਹੀਦਾ ਆਪਣੇ ਪੈਰਾਂ ਲੱਤਾਂ ਫੌੜੀ ਫਾੜੀ ਨਾ ਭਾਵਾਂ ਚੱਲ ਜਾਵੇ ਪਰ ਸਿੱਧਾ ਨਹੀਂ ਫਿਰ ਤੁਰ ਕੇ ਜਾਣਾ ਚਾਹੀਦਾ ਫਿਰ ਦੇਖੀਏ ਵੀ ਬਾਅਦ ਦੇ ਵਿੱਚ ਫਿਰ ਪੁਲਿਸ ਨੇ ਤਾਂ ਤੁਹਾਨੂੰ ਚਾਰਜ ਕਰਨਾ ਹੀ ਕਰਨਾ ਜੱਜ ਨੇ ਸਿਰਫ ਇਹੋ ਹੀ ਵੇਖਣਾ ਕਿ ਜਿਹੜੀ ਤੁਸੀਂ ਐਕਸੈਸਿਵ ਫੋਰਸ ਯੂਜ਼ ਕੀਤੀ ਹੈ ਕਿਸ ਪੁਆਇੰਟ ਤੇ ਜਾ ਕੇ ਤੁਸੀਂ ਔਰ ਕਿਉਂ ਕੀਤੀ ਉਹਨੇ ਹਿਊਮਨ ਨੇਚਰ ਨੂੰ ਵੀ ਆਪਣੇ ਕੰਸਿਡਰੇਸ਼ਨ ਦੇ ਵਿੱਚ ਰੱਖਣਾ ਵੀ ਬੰਦਾ ਕਿਸ ਮੋਮੈਂਟ ਤੱਕ ਉਹ ਆਪਣੇ ਆਪ ਨੂੰ ਹੋਲਡ ਕਰ ਸਕਦਾ ਉਹ ਤੋਂ ਬਾਅਦ ਉਹਨੇ ਆਪਣਾ ਜਿਹੜਾ ਕੰਟਰੋਲ ਲੂਜ਼ ਕਰਤਾ ਉਹਨੂੰ ਇਹ ਵੀ ਕਹਿ ਦਿੰਦੇ ਆ ਟੈਂਪਰੇਰੀ ਇਨਸੈਨਿਟੀ ਹੁਣ ਜੇ ਸਾਡੇ ਕੋਲ ਘਰੇ ਆਵੜਿਆ ਮੈਂ ਉਹਦੇ ਸਿਰ ਚਿੱਟਾ ਮਾਰ ਕੇ ਉਹਨੂੰ ਮਾਰ ਦਿੱਤਾ ਉਹਦੇ ਵਿੱਚ ਟੈਂਪਰੇਰੀ ਇਨਸੈਨਿਟੀ ਆ ਗਈ ਨਾ ਕੁਝ ਸੈਕਿੰਡ ਵਾਸਤੇ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਪਾਗਲ ਹੋ ਗਿਆ ਇਸ ਕਰਕੇ ਹੈ ਕਹਿੰਦੇ ਟੈਂਪਰੇਰੀ ਇਨਸੈਨਿਟੀ ਇਹ ਵੀ ਜਿਹੜੀ ਆ ਬਕਾਇਦਾ ਕਾਨੂੰਨ ਦੇ ਵਿੱਚ ਯੂਜ਼ ਕੀਤੀ ਜਾਂਦੀ ਆ ਫੋਰ ਸੈਲਫ ਡਿਫੈਂਸ ਹੋ ਜਾਂਦੀ ਆ ਕਿਉਂਕਿ ਇਹਨੂੰ ਫਿਰ ਉਹ ਜਿਹੜੇ ਐਕਸਪਰਟ ਇਹ ਵੇਖਦੇ ਆ ਨਾ ਕਿ ਵਾਕਈ ਜਿਹੜੀ ਟੈਂਪਰੇਰੀ ਇਨਸੈਨਿਟੀ ਸੀ ਜਾਂ ਇਹਨੇ ਵੀ ਬਹਾਨਾ ਹੀ ਬਣਾਇਆ ਕਿ ਮੈਨੂੰ ਪਤਾ ਹੀ ਲੱਗਾ ਕੀ ਹੋਇਆ ਤੇ ਮੈਂ ਆਹ ਕੰਮ ਕਰਤਾ ਸੋ ਇਹ ਬੜੀਆਂ ਲੀਗਲ ਜਿਹੜੇ ਆ ਚੀਜ਼ਾਂ ਹੈਗੀਆਂ ਬੜੇ ਇਹਦੇ ਜਿਵੇਂ ਕਹਿੰਦੇ ਹੁੰਦੇ ਆਪਣੇ ਪੇਨ ਜਿਹੜੇ ਆਪਣੇ ਪੇਚ ਹੁੰਦੇ ਇਹਦੇ ਕਈ ਅੱਗੇ ਪਿੱਛੇ ਕਰਨ ਵਾਲੇ ਕਿੱਥੇ ਐਡਜਸਟ ਕਰਨਾ ਜਾ ਕੇ
ਬਿਲਕੁਲ
ਸੋ ਬਾਕੀ ਇਹ ਜ਼ਰੂਰ ਆ ਵੀ ਇੱਥੇ ਦਾ ਜਿਹੜਾ ਸਿਸਟਮ ਓਵਰਹਾਲ ਹੋਣ ਵਾਲਾ ਜਿਹੜੀ ਪੁਲਿਸ ਸਟੇਟ ਇੱਥੇ ਬਣਿਆ ਹੋਇਆ ਮੈਂ ਠੋਕ ਕੇ ਕਹਿੰਦਾ ਇਹ ਪੁਲਿਸ ਸਟੇਟ ਦੇ ਤਰੀਕੇ ਦੇ ਨਾਲ ਜਿਹੜਾ ਕੰਮ ਚੱਲ ਰਿਹਾ ਇਹਨੂੰ ਜ਼ਰੂਰ ਜਿਹੜਾ ਓਵਰਹਾਲ ਕਰਨ ਦੀ ਲੋੜ ਹੈ ਬਾਕੀ ਕਾਨੂੰਨ ਜਿਹੜੇ ਆ ਨਾ ਉਹ ਕਾਨੂੰਨ ਉਹੋ ਹੀ ਹੁੰਦੇ ਆ ਸਿਰਫ ਉਹਨਾਂ ਨੂੰ ਚਲਾ ਕੌਣ ਰਿਹਾ ਜਿਵੇਂ ਕਿ ਕਾਰ ਆ ਕਾਰ ਉਹ ਹੀ ਆ ਇਹ ਵੇਖਣਾ ਹੁੰਦਾ ਉਹਦਾ ਡਰਾਈਵਰ ਕੌਣ ਆ ਹਾਂਜੀ ਇਹ ਜਿਹੜੇ ਡਰਾਈਵਰ ਮਾੜੇ ਆ ਨਾ ਉਹ ਹੀ ਕਾਰ ਨੂੰ ਮਾੜਾ ਬਣਾਉਂਦੇ ਜਿਹੜੇ ਮਾੜਾ ਕਾਨੂੰਨ ਨੂੰ ਰਨ ਕਰਨ ਵਾਲੇ ਆ ਨਾ ਚਾਹੇ ਪੁਲਿਸ ਆਏ ਆ ਚਾਹੇ ਐਡਮਿਨਿਸਟ੍ਰੇਸ਼ਨ ਆ ਜੇ ਉਹਨੂੰ ਚੰਗੀ ਤਰ੍ਹਾਂ ਚਲਾ ਹੀ ਨਹੀਂ ਰਿਹਾ ਤੇ ਫਿਰ ਉਹਨੂੰ ਠੀਕ ਕਰਨ ਦੀ ਲੋੜ ਆ ਸਰ
ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਕਾਲਰ ਨੇ ਬਸ ਇੱਕ ਮਿੰਟ ਜੀ ਕਾਲ ਲੈਣਾ ਕਈ ਦੇਸ਼ਾਂ ਦੇ ਵਿੱਚ ਪੁਲਿਸ ਦਾ ਸਿਸਟਮ ਇੰਨਾ ਵਧੀਆ ਨਾ ਪੁਲਿਸ ਵਾਲੇ ਐਕਸੈਸਿਵ ਫੋਰਸ ਨਹੀਂ ਯੂਜ਼ ਕਰਦੇ ਮੈਂ ਨਾ ਭੁੱਲ ਗਿਆ ਦੇਸ਼ ਦਾ ਯੂਰਪੀਅਨ ਕੰਟਰੀ ਹੈ ਕੋਈ ਉੱਥੇ ਇੱਕ ਮੈਂਟਲ ਹੈਲਥ ਪੇਸ਼ੈਂਟ ਆ ਹੱਥ ਦੇ ਵਿੱਚ ਉਹਨੇ ਵੱਡੀ ਸਾਰੀ ਨਾ ਉਹ ਚਾਕੂ ਦਾ ਹੋਰ ਹੁੰਦਾ ਨਾ ਹੀ ਕਿਰਪਾਨ ਨਾ ਚਾਕੂ ਆ ਤਿੱਖੀ ਜਿਹੀ ਚੱਕੀ ਹੋਈ ਆ ਉਹ ਘੁਮਾਉਂਦਾ ਜਾ ਰਿਹਾ ਜਾਣੀ ਉਹਦੇ ਚਿਹਰੇ ਤੋਂ ਲੱਗਦਾ ਵੀ ਕਮਲਾ ਬੰਦਾ ਉਹ ਪੁਲਿਸ ਵਾਲੇ ਆ 6-7 ਬੰਦਿਆਂ ਨੇ ਕਿਸੇ ਨੇ ਗੋਲੀ ਨਹੀਂ ਮਾਰੀ ਉਹਨਾਂ ਨੇ ਘੇਰਿਆ ਹੋਇਆ ਨਾਲ ਨਾਲ ਚੱਲ ਰਿਹਾ ਹੌਲੀ 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 ਉਹਦੀ ਬਾਂਹ ਫੜ ਕੇ ਨਾ ਦੇਖੋ ਉਹ ਕਦੇ ਕਿਸੇ ਵੱਲ ਛੁਰੀ ਜੀ ਪੁਆਇੰਟ ਕਰਦਾ ਕਦੇ ਕਿਸੇ ਵੱਲ ਪੁਲਿਸ ਵਾਲਿਆਂ ਵੱਲ ਵੀ ਪੁਆਇੰਟ ਕਰਦੇ ਕਿਉਂਕਿ ਮੈਂਟਲੀ ਸਿੱਕਾ ਵਿਚਾਰਾ ਹੌਲੀ ਹੌਲੀ ਉਹਦੇ ਹੱਥ ਦੇ ਵਿੱਚ ਬਾਂਹ ਫੜ ਕੇ ਨਾ ਉਹ ਨਾ ਉਹਦੇ ਉੱਤੇ ਬੈਠਦੇ ਆ ਨਾ ਉਹਦੇ ਘਸੁੰਨ ਮਾਰਦੇ ਆ ਗੋਲੀ ਦਾ ਕੀ ਮਾਰਨੀ ਆ ਉਹਦੀ ਬਾਂਹ ਫੜ ਕੇ ਉਹ ਛੁਰੀ ਉਹਦੇ ਹੱਥ ਦੇ ਵਿੱਚ ਸਟਾਉਂਦੇ ਆ ਇਹ ਹੁੰਦਾ ਪੁਲਿਸ ਦਾ ਕੰਮ ਵੀ ਜਾਨ ਮਾਲ ਦੀ ਰਾਖੀ ਇਹ ਨਹੀਂ ਵੀ ਮਤਲਬ ਵੀ ਆਲਰੇਡੀ ਜੇ ਘਰ ਵਾਲਿਆਂ ਨੇ ਬੁਲਾਇਆ ਤੁਹਾਨੂੰ ਵੀ ਇਹ ਸਾਡਾ ਬੰਦਾ ਜਿਹੜਾ ਇਹ ਮੈਂਟਲੀ ਮੈਂਟਲ ਹੈਲਥ ਪੇਸ਼ੈਂਟ ਹੈਗਾ ਤੁਸੀਂ ਉਹਨੂੰ ਗੋਲੀ ਮਾਰ ਦਿਓ ਐਕਸੈਸਿਵ ਫੋਰਸ ਦੀ ਗੱਲ ਕਰਦੇ ਪੁਲਿਸ ਵੀ ਜਿੱਥੇ ਐਕਸੈਸਿਵ ਫੋਰਸ ਯੂਜ਼ ਕਰਦੀ ਆ ਨਾ ਇਹ ਐਕਸੈਸਿਵ ਫੋਰਸ ਦੀ ਡੈਫੀਨੇਸ਼ਨ ਜਿਵੇਂ ਬਲਵਿੰਦਰ ਵੀਰ ਜੀ ਵੀ ਦੱਸ ਕੇ ਗਏ ਆ ਨਾ ਵੀ ਐਵੇਂ ਹੀ ਤੁਸੀਂ 5-4 ਜਣੇ ਹੈਗੇ ਆ ਐਵੇਂ ਹੀ ਤੁਸੀਂ ਗੋਲੀ ਮਾਰ ਦੇ ਰਹੇ ਹੋ ਇਹ ਸੋਚ ਕੇ ਵੀ ਸਾਨੂੰ ਥ੍ਰੈਟ ਸੀਗਾ ਉਹ ਵੀ ਠੀਕ ਨਹੀਂ ਉਹ ਐਕਸੈਸਿਵ ਆ ਜੇ ਪੁਲਿਸ ਨਹੀਂ ਭਾਈ ਡਿਸੀਜਨ ਲੈ ਸਕਦੀ ਜਿਹੜੇ ਵੈਲ ਟ੍ਰੇਨਡ ਤੇ ਆਮ ਬੰਦਾ ਕਿਵੇਂ ਅੰਦਾਜ਼ਾ ਲਾ ਸਕਦਾ ਵੀ ਉਹ ਫੋਰਸ ਜਿਹੜਾ ਸਾਹਮਣੇ ਚੋਰ ਚੱਕੇ ਨੇ ਜਿਹੜਾ ਘਰ ਤੋੜ ਕੇ ਆ ਗਿਆ ਤੁਹਾਡਾ ਦਰਵਾਜ਼ਾ ਤੋੜ ਬਿਲਕੁਲ ਜੀ ਬਿਲਕੁਲ, ਉਹ ਬੰਦਾ ਜਿਹੜਾ ਉਹ ਤਾਂ ਕਨਫਿਊਜ਼ ਹੋ ਜਾਂਦਾ ਇੱਕ ਮਿੰਟ ਚ ਵੀ ਹੋ ਕੀ ਗਿਆ, ਉਹਨੇ ਤਾਂ ਆਪਦੀ ਸੈਲਫ ਡਿਫੈਂਸ ਕਰਨੀ ਹੈ। ਇੱਕ ਕਾਲਰ ਹੋਰ ਸਾਡੇ ਨਾਲ ਨੇ, ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, 416-620-1778 ਹੈ ਜੀ ਨੰਬਰ ਸਾਡਾ, ਤੁਸੀਂ ਹੋਰ ਕਿਸੇ ਪਾਸੇ ਲੱਗ ਗਏ ਗੱਲਾਂ ਕਰਨ, ਅਗਲੀ ਕਾਲ ਤੇ ਚੱਲੀਏ। ਹਾਂਜੀ ਸਤਿ ਸ੍ਰੀ ਅਕਾਲ, ਨਿੱਘਾ ਸਵਾਗਤ ਜੀ।
ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਬਹੁਤ ਬਹੁਤ।
ਹਾਂਜੀ ਗੁਰਜੋਤ ਜੀ, ਕਿਵੇਂ ਹੋ, ਠੀਕ ਠਾਕ ਹੋ?
ਹਾਂਜੀ ਹਾਂਜੀ ਠੀਕ ਠਾਕ, ਵਧੀਆ, ਤੁਸੀਂ ਸੁਣਾਓ?
ਵਧੀਆ ਜੀ ਵਧੀਆ। ਅੱਜ ਕਿਹੜੇ ਮਸਲੇ ਤੇ ਗੱਲ ਕਰਨੀ ਆ?
ਅੱਜ ਆਪਾਂ ਪੇਟ ਨਾਲ ਜਿਹੜੀਆਂ ਰਿਲੇਟਡ ਦਿੱਕਤਾਂ ਆਉਂਦੀਆਂ ਨੇ ਜੀ, ਉਹਦੇ ਬਾਰੇ ਗੱਲ ਕਰ ਲੈਂਦੇ ਆ।
ਹਾਂਜੀ ਹਾਂਜੀ
ਹਾਂਜੀ, ਕਿਉਂਕਿ ਆਪਣਾ ਇੱਥੇ ਖਾਣ ਪੀਣ ਥੋੜਾ ਜਿਹਾ ਇੱਦਾਂ ਦਾ ਹੁੰਦਾ, ਲਾਈਫ ਸਟਾਈਲ ਇੱਦਾਂ ਦਾ ਨਾ, ਕਬਜ਼ ਜ਼ਿਆਦਾਤਰ ਰਹਿੰਦੀ ਆ ਲੋਕਾਂ ਨੂੰ, ਪਰ ਉਹ ਧਿਆਨ ਨਹੀਂ ਦਿੰਦੇ ਹੈਗੇ ਵੀ ਚਲੋ ਕੋਈ ਗੱਲ ਨੀ, ਪਰ ਇਹ ਕਬਜ਼ ਜਿਹੜੀ ਅੱਗੇ ਹੋਰ ਬਿਮਾਰੀਆਂ ਨੂੰ ਵੀ ਜਨਮ ਦੇ ਦਿੰਦੀ ਹੈ ਜੀ। ਦੇਖੋ ਜਿਵੇਂ ਲਗਾਤਾਰ ਕਬਜ਼ ਰਹੇ ਤਾਂ ਉਹਦੇ ਨਾਲ ਬਵਾਸੀਰ ਹੋਣ ਦਾ ਖਤਰਾ ਰਹਿੰਦਾ, ਫਿਰ ਸਕਿਨ ਪ੍ਰੋਬਲਮਾਂ ਹੁੰਦੀਆਂ ਨੇ, ਜੋੜਾਂ ਦਰਦ ਹੁੰਦੇ ਨੇ, ਕਿਉਂਕਿ ਬਾਡੀ ਦੀ ਸਫਾਈ ਨਹੀਂ ਹੁੰਦੀ ਹੈਗੀ, ਜਿਹੜੇ ਟੋਕਸਿਨ ਨੇ ਉਹ ਬਾਡੀ ਦੇ ਵਿੱਚ ਰਹਿੰਦੇ ਨੇ, ਬਾਡੀ ਡੀਟੋਕਸ ਨਹੀਂ ਹੋ ਪਾਉਂਦੀ ਹੈਗੀ। ਹਰ ਰੋਜ਼ ਇੱਕ ਵਾਰ ਬੰਦੇ ਦਾ ਪੇਟ ਜ਼ਰੂਰ ਸਾਫ਼ ਹੋਣਾ ਚਾਹੀਦਾ ਜੀ ਮਿਨੀਮਮ। ਹੁਣ ਕਈ ਵਾਰ ਮੇਰੇ ਕੋਲ ਪੇਸ਼ੈਂਟ ਆਉਂਦੇ, ਦੋ ਦੋ ਤਿੰਨ ਤਿੰਨ ਦਿਨ ਉਹਨਾਂ ਨੂੰ ਟੋਇਲਟ ਨਹੀਂ ਆਉਂਦੀ ਹੈਗੀ, ਉਹ ਨਾਲ ਫਿਰ ਸਾਰੀਆਂ ਬਿਮਾਰੀਆਂ, ਕਿਉਂਕਿ ਦਿਮਾਗ ਦੇ ਉੱਤੇ ਵੀ ਅਸਰ ਪੈਂਦਾ ਜੀ। ਜੇ ਤੁਸੀਂ ਸਵੇਰੇ ਸਵੇਰੇ ਫਰੈਸ਼ ਨਹੀਂ ਹੁੰਦੇ ਹੈਗੇ ਤਾਂ ਸਾਰਾ ਦਿਨ ਤੁਹਾਡਾ ਮੂਡ ਵੀ ਨਹੀਂ ਠੀਕ ਰਹਿਣਾ ਹੈਗਾ, ਦਿਮਾਗੀ ਤੌਰ ਤੇ ਵੀ ਬੰਦਾ ਥੋੜਾ ਪਰੇਸ਼ਾਨ ਹੀ ਰਹਿੰਦਾ ਹੁੰਦਾ। ਤੇ ਬਾਕੀ ਫਿਰ ਇਹਦੇ ਨਾਲ ਜੀ ਗੈਸ ਵੀ ਬਣਦੀ ਆ, ਐਸੀਡਿਟੀ ਵੀ ਹੁੰਦੀ ਆ, ਗੈਸ ਦੇ ਵਿੱਚ ਜਿਵੇਂ ਕਹੋ ਵੀ ਅਫਾਰਾ ਹੋ ਜਾਂਦਾ, ਸ਼ਾਮ ਤੱਕ ਪੇਟ ਬਹੁਤ ਫੁੱਲ ਜਾਂਦਾ, ਤੇ ਉਹਨਾਂ ਨੀਂਦ ਦੀ ਦਿੱਕਤ ਆਉਂਦੀ ਹੈ। ਪੇਸ਼ੈਂਟ ਦੱਸਦੇ ਨੇ ਵੀ ਸਾਨੂੰ ਨੀਂਦ ਨਹੀਂ ਪ੍ਰੋਪਰ ਆਉਂਦੀ ਹੈਗੀ, ਜਾਂ ਐਸਿਡ ਬਣਨ ਨਾਲ ਫਿਰ ਜਿਵੇਂ ਖੱਟੇ ਖੱਟੇ ਡਕਾਰ ਆਈ ਜਾਣੇ, ਛਾਤੀ ਜੀ ਜਲਣ ਹੋਣੀ, ਉਹ ਨਾਲ ਵੀ ਫਿਰ ਐਸਿਡਿਕ ਮਾਦਾ ਬਾਡੀ ਦੇ ਵਿੱਚ ਵੱਧ ਜਾਂਦਾ, ਫਿਰ ਅੰਦਰ ਜ਼ਖਮ ਹੋਣ ਦਾ ਵੀ ਖਤਰਾ ਰਹਿੰਦਾ, ਫੂਡ ਪਾਈਪ ਦੇ ਵਿੱਚ ਕਈ ਵਾਰ ਜ਼ਖਮ ਹੋ ਜਾਂਦੇ ਨੇ ਜਦੋਂ ਲੰਬਾ ਟਾਈਮ ਐਸਿਡ ਰਹਿੰਦਾ। ਹੁਣ ਮਾਡਰਨ ਮੈਡੀਸਨ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਕੋਈ ਇਹਦਾ ਪਰਮਾਨੈਂਟ ਪੱਕਾ ਹੱਲ ਨਹੀਂ ਹੁੰਦਾ ਹੈਗਾ, ਸਿਰਫ ਟੈਂਪਰੇਰੀ ਹੁੰਦਾ। ਜਿਵੇਂ ਐਸੀਡਿਟੀ ਤੋਂ ਕੋਈ ਗੋਲੀਆਂ ਲਾ ਦਿੰਦੇ ਨੇ, ਫਿਰ ਉਹ ਕੈਪਸੂਲ ਤੇ ਪਾ ਆਉਂਦੇ ਨੇ ਬੰਦੇ ਨੂੰ, ਉਹ ਗੋਲੀ ਹਰ ਰੋਜ਼ ਪੇਸ਼ੈਂਟ ਨੂੰ ਲੈਣੀ ਪੈਂਦੀ ਹੈ, ਉਹ ਤੁਸੀਂ ਛੱਡ ਨਹੀਂ ਸਕਦੇ। ਜੇ ਇੱਕ ਵੀ ਦਿਨ ਬੰਦ ਕਰੇਂਗੇ ਤਾਂ ਫਿਰ ਦੀ ਪ੍ਰੋਬਲਮ ਆ ਜਾਂਦੀ ਹੈ। ਇੱਦਾਂ ਹੀ ਕੌਂਸਟੀਪੇਸ਼ਨ ਦੀ ਹੁੰਦੀ ਹੈ, ਗੈਸ ਦੀ ਹੁੰਦੀ, ਉਹਨੂੰ ਪੱਕੀਆਂ ਗੋਲੀਆਂ ਲੱਗ ਜਾਂਦੀਆਂ ਨੇ। ਜਾਂ ਫਿਰ ਆਪਣੇ ਬੰਦੇ ਕਈ ਵਾਰ ਕੀ ਕਰਦੇ ਨੇ ਜੀ, ਗਰੋਸਰੀ ਸਟੋਰ ਤੋਂ ਜਿਹੜੇ ਚੂਰਨ ਵਗੈਰਾ ਆਉਂਦੇ ਨੇ ਉਹਨਾਂ ਦਾ ਇਸਤੇਮਾਲ ਕਰ ਲੈਂਦੇ ਨੇ, ਉਹ ਚੂਰਨਾਂ ਦੇ ਵਿੱਚ ਜ਼ਿਆਦਾਤਰ ਸਰਨਾਏ ਪਾਈ ਜਾਂਦੀ ਹੈ। ਸਰਨਾਏ ਇੱਕ ਬੂਟੀ ਹੁੰਦੀ ਹੈ ਜੀ, ਉਹ ਬਹੁਤ ਤੇਜ਼ ਬ੍ਰੇਚਨ ਕਰਦੀ ਆ, ਮਤਲਬ ਕਿ ਤੇਜ਼ ਉਹ ਦਸਤ ਲਾ ਦਿੰਦੀ ਆ, ਤਾਂ ਉਹ ਸਰੀਰ ਉਹਦਾ ਫਿਰ ਜੂਸ ਟੂ ਹੋ ਜਾਂਦਾ ਜੀ ਬਾਡੀ। ਜੇ ਤੁਸੀਂ ਉਹ ਨਹੀਂ ਖਾਏਂਗੇ ਤਾਂ ਤੁਹਾਨੂੰ ਟੋਇਲਟ ਨਹੀਂ ਹੋਣੀ, ਕਿਉਂਕਿ ਉਹਨੇ ਅੰਦਰ ਹੋਰ ਖੁਸ਼ਕੀ ਵਧਾ ਦੇਣੀ ਆ। ਪਰ ਆਯੁਰਵੇਦ ਦੀ ਜੀ ਜੋ ਅਸੀਂ ਟ੍ਰੀਟਮੈਂਟ ਕਰਦੇ ਹਾਂ ਉਹਦੇ ਵਿੱਚ ਪਹਿਲਾਂ ਤਾਂ ਪੇਸ਼ੈਂਟ ਦੀ ਡਾਇਟ ਬਦਲੀ ਦੀ ਹੈ ਜੀ, ਕਈ ਵਾਰ ਡਾਇਟ ਹੀ ਗਲਤ ਖਾ ਰਹੇ ਹੁੰਦੇ ਨੇ ਪੇਸ਼ੈਂਟ, ਨਾਲ ਦੀ ਨਾਲ ਉਹਨਾਂ ਦਾ ਕੁਛ ਲਾਈਫ ਸਟਾਈਲ ਵੀ ਚੇਂਜ ਕਰਵਾਈ ਦਾ, ਤੇ ਨਾਲ ਕੁਛ ਇੱਦਾਂ ਦੀਆਂ ਦਵਾਈਆਂ ਦੇ ਦੀਆਂ ਨੇ ਜਿਨ੍ਹਾਂ ਨਾਲ ਕਿ ਅੰਦਰ ਖੁਸ਼ਕੀ ਦੂਰ ਹੋਵੇ ਤੇ ਤਰਾਵਟ ਆਵੇ, ਕਿਉਂਕਿ ਜੇ ਖੁਸ਼ਕੀ ਦੂਰ ਹੋਊਗੀ ਤਾਂ ਹੀ ਇਹ ਪ੍ਰੋਬਲਮ ਠੀਕ ਹੋਊਗੀ। ਤੇ ਇਸ ਕਰਕੇ ਇੱਦਾਂ ਦੀਆਂ ਦਿੱਕਤਾਂ ਜੇ ਹੈਗੀਆਂ ਤਾਂ ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ ਇਲਾਜ ਕਰਵਾਉਣ ਲਈ, 647-465-2800, 647-465-2800। ਜ਼ਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕੀਤਾ ਜਾ ਸਕਦਾ। ਇੱਕ ਮੈਂ ਤੁਹਾਨੂੰ ਮੈਸੇਜ ਭੇਜਿਆ ਸੀਗਾ ਜੀ, ਉਹ ਧਰਮਪਾਲ ਸੰਧੂਣੀ ਤੇ ਅਸੀਂ ਡਰੱਗ ਵੈਨੇ ਸੋਸਾਇਟੀ
ਵੱਲੋਂ। ਹਾਂਜੀ ਹਾਂਜੀ, ਕਰੋ ਅਨਾਊਂਸ, ਉਹ ਵੀ ਮੈਂ ਸਵਾਲ ਕਰਨਾ ਕਿ ਤੁਹਾਨੂੰ ਬਾਅਦ ਚ ਕਰੋ ਅਨਾਊਂਸ ਉਹ ਵੀ।
ਹਾਂਜੀ, ਉਹ ਸੈਮੀਨਾਰ ਕਰਵਾ ਰਹੇ ਹਾਂ ਜੀ, ਹੁਣ ਜਿਵੇਂ ਹਰ ਸਾਲ ਹੀ ਹੁੰਦਾ ਹੁੰਦਾ, ਉਹ ਇਹ ਹੁੰਦਾ ਪ੍ਰਪੇਰਿੰਗ ਫਾਰ ਹਾਈ ਸਕੂਲ। ਜਿਵੇਂ ਹੁਣ ਬੱਚੇ ਜਿਹੜੇ ਹਾਈ ਸਕੂਲ ਚ ਜਾ ਰਹੇ ਨੇ, ਉਹ ਕਿਉਂਕਿ ਹਾਈ ਸਕੂਲ ਦੇ ਵਿੱਚ ਜਦੋਂ ਬੱਚੇ ਜਾਂਦੇ ਨੇ ਨਾ, ਇੱਕਦਮ ਕਾਫੀ ਮਾਹੌਲ ਚੇਂਜ ਹੁੰਦਾ ਉੱਥੇ, ਤੇ ਉਹਨੂੰ ਕਿੱਦਾਂ ਟੈਕਲ ਕਰਨਾ, ਉਹ ਬੱਚਿਆਂ ਲਈ ਵੀ ਸੈਮੀਨਾਰ ਹੈਗਾ ਤੇ ਵੱਡਿਆਂ ਲਈ ਜਿਵੇਂ ਉਹਨਾਂ ਦੇ ਪੇਰੈਂਟਸ ਲਈ ਆ, ਉਹਨਾਂ ਲਈ ਵੀ, ਕਿਉਂਕਿ ਉਹ ਇੱਕ ਏਜ ਇੱਦਾਂ ਦੀ ਹੁੰਦੀ ਹੈ ਜੀ, ਹਾਰਮੋਨਲ ਚੇਂਜਸ ਵੀ ਹੁੰਦੇ ਨੇ ਬਾਡੀ ਦੇ ਵਿੱਚ ਬੱਚਿਆਂ ਦੇ ਵਿੱਚ, ਉਦੋਂ ਉਹਨਾਂ ਦੇ ਸੁਭਾਅ ਨੂੰ ਤੁਸੀਂ ਕਿਵੇਂ ਜਾਣਨਾ, ਕਿਵੇਂ ਉਹਨਾਂ ਨਾਲ, ਕਿਉਂਕਿ ਇਹਦੇ ਵਿੱਚ ਜਿਹੜੇ ਪ੍ਰੋਫੈਸ਼ਨਲ ਸਪੀਕਰਸ ਨੇ ਉਹੀ ਅਸੀਂ ਉੱਥੇ ਇੰਟਰੋਡਿਊਸ ਕਰਦੇ ਹੁੰਦੇ, ਉਹ ਆਪਣੀ ਸਪੀਚ ਦਿੰਦੇ ਨੇ। ਜਿਵੇਂ ਸਰਜੈਂਟ ਅਮਰਜੀਤ ਸਿੰਘ ਕਾਹਲੋਂ ਨੇ, ਉਹ ਪੁਲਿਸ ਦੇ ਵਿੱਚ ਨੇ, ਉਹ ਆਪਣਾ ਐਕਸਪੀਰੀਅੰਸ ਦੱਸਦੇ ਨੇ, ਬੱਚਿਆਂ ਨੂੰ ਗਾਈਡ ਕਰਦੇ ਨੇ ਤੇ ਵੱਡਿਆਂ ਨੂੰ ਵੀ ਦੱਸਦੇ ਨੇ। ਤੇ ਆਪਣੇ ਹਰਕੀਰਤ ਸਿੰਘ ਨੇ ਜਿਹੜੇ, ਉਹ ਵੀ MBA ਨੇ ਤੇ ਫਾਰਮਰ ਕਾਲਜ ਟੀਚਰ ਰਹੇ ਹੋਏ ਨੇ, ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ। ਇੱਦਾਂ ਪ੍ਰਿੰਸੀਪਲ ਜਗਤਾਰ ਸਿੰਘ ਨੇ ਤੇ ਮਨੀ ਸਿੰਘ ਨੇ, ਇਹ ਸਪੀਕਰ ਨੇ ਸਾਡੇ। ਇਹ ਜਿਹੜਾ ਸੈਮੀਨਾਰ ਹੋ ਰਿਹਾ ਜੀ, ਇਹ ਫ੍ਰੀ ਹੁੰਦਾ, ਇਹ ਸੰਡੇ ਨੂੰ ਹੋ ਰਿਹਾ, ਜਿਹੜਾ ਕਮਿੰਗ ਸੰਡੇ ਆਪਣਾ ਆ ਰਿਹਾ 24 ਤਰੀਕ ਨੂੰ, 1 ਵਜੇ ਤੋਂ 3 ਵਜੇ ਤੱਕ, ਲੂਈਸ ਆਰਬਰ ਸੀਨੀਅਰ ਸੈਕੰਡਰੀ ਸਕੂਲ ਆ, ਇਹ ਬ੍ਰੈਮਲੀ ਦੇ ਫਾਦਰ ਟੋਬਨ ਦੇ ਇੰਟਰਸੈਕਸ਼ਨ ਤੇ ਪੈਂਦਾ, ਤੇ ਉੱਥੇ ਇਨਵਾਈਟ ਕੀਤਾ ਜਾਂਦਾ ਜੀ ਸਾਰੇ ਲਿਸਨਰਸ ਨੂੰ, ਜਿਨ੍ਹਾਂ ਦੇ ਵੀ ਬੱਚੇ ਹਾਈ ਸਕੂਲ ਚ ਜਾ ਰਹੇ ਨੇ ਉਹ ਆ ਸਕਦੇ।
ਬਿਲਕੁਲ ਜੀ ਬਿਲਕੁਲ ਦੋਸਤੋ, ਜ਼ਰੂਰ ਤੁਸੀਂ ਸੰਪਰਕ ਕਰ ਲਓ ਗੁਰਜੋਤ ਜੀ ਨਾਲ ਜਾਂ ਧਰਮਪਾਲ ਜੀ ਨਾਲ। ਅੱਛਾ ਗੁਰਜੋਤ ਜੀ, ਮੈਂ ਤੁਹਾਨੂੰ ਸਵਾਲ ਇਹ ਕਰਨਾ ਸੀ, ਤੁਸੀਂ ਹੁਣ ਕੀ ਇਹ ਠੀਕ ਹੈ ਵੀ ਬਜਾਏ ਇਹਦੇ ਕਿ ਜੇ ਤੁਹਾਨੂੰ ਪ੍ਰੋਬਲਮ ਆ ਤੁਹਾਡੇ ਹਜ਼ਮ ਨਹੀਂ ਆਉਂਦਾ ਖਾਧਾ ਪੀਤਾ ਤੁਸੀਂ ਫਿਜ਼ੀਕਲੀ ਐਕਟਿਵ ਹੋਵੋ ਤੁਸੀਂ ਕਿਸੇ ਹੈਲਥ ਪ੍ਰੋਫੈਸ਼ਨਲ ਤੋਂ ਰਹਿ ਲਓ ਵੀ ਆਪ ਹੀ ਹਾਜਮੁਲਾ ਦੀ ਗੋਲੀ ਖਾਈ ਜਾਓ ਸਵੇਰੇ ਸ਼ਾਮ ਕੁਛ ਵੀ ਖਾਧਾ ਮਾੜਾ ਜਿਹਾ ਦੋ ਗੋਲੀਆਂ ਕੱਢ ਕੇ ਮੂੰਹ ਚੂਸ ਲੈਂਦੇ ਆ ਨਾਲ ਜਿਹੜਾ ਖੜਾ ਹੁੰਦਾ ਉਹਨੂੰ ਵੀ ਖਾਂਦੇ ਭਾਜੀ ਹਾਜਮੁਲਾ ਇਹਦਾ ਕੀ ਫਰਕ ਪੈਣਾ ਇਹ ਕੀ ਹੁੰਦਾ ਹਾਜਮੁਲਾ ਦੀਆਂ ਗੋਲੀਆਂ ਦੇ ਵਿੱਚ
ਉਹ ਵੈਸੇ ਤਾਂ ਜੀ ਹਾਜਮੁਲਾ ਜਿਹੜੀਆਂ ਗੋਲੀਆਂ ਨੇ ਨਾ ਉਹ ਇੱਕ ਜਿਵੇਂ ਕਹਿ ਲਓ ਵੀ ਆਯੁਰਵੈਦਿਕ ਮੈਡੀਸਨ ਆ ਉਹਦੇ ਵਿੱਚ ਕੁਛ ਕਿੱਦਾਂ ਦੀਆਂ ਹਰਬਸ ਪਾਈਆਂ ਜਾਂਦੀਆਂ ਨੇ ਜਿਹੜੇ ਥੋੜੇ ਡਾਈਜੈਸ਼ਨ ਨੂੰ ਸਪੋਰਟ ਕਰਦੀਆਂ ਨੇ ਜਿਵੇਂ ਕਾਲੀ ਮਿਰਚ ਹੋ ਗਈ ਸੁੰਡ ਹੋ ਗਈ ਜੀਰਾ ਹੋ ਗਿਆ ਇੱਦਾਂ ਦੀਆਂ ਜੜੀਆਂ ਬੂਟੀਆਂ ਇਹਨੂੰ ਪਾਚਨ ਦੀਪਨ ਔਸ਼ਧੀਆਂ ਕਿਹਾ ਜਾਂਦਾ ਜੀ।
ਅੱਛਾ ਜੀ।
ਇਹ ਤੁਹਾਡੇ ਪਾਚਨੇ ਨੂੰ ਪਾਚਨ ਨੂੰ ਵਧੀਆ ਬਣਾਉਂਦੀਆਂ ਨੇ ਹਾਜ਼ਮੇ ਨੂੰ ਵਧੀਆ ਕਰਦੀਆਂ ਨੇ ਖਾਣੇ ਨੂੰ ਡਾਈਜੈਸਟ ਕਰ ਦਿੰਦੀਆਂ ਨੇ ਪਰ ਜੇ ਤੁਸੀਂ ਥੋੜੀ ਜਿਹੀ ਮਿਹਨਤ ਆਪਾਂ ਕਰੀਏ ਥੋੜਾ ਹਾਰਡ ਵਰਕ ਕਰੀਏ ਕੋਈ ਐਕਸਰਸਾਈਜ਼ ਕਰੀਏ ਆਪਾਂ ਨੂੰ ਲੋੜ ਨਾ ਪਵੇ ਇਹ ਚੀਜ਼ਾਂ ਕਰਨ ਦੀ।
ਹਾਂਜੀ
ਠੀਕ ਹੈ ਜੀ। ਇੱਕ ਬਿਨਾਂ ਵਜ੍ਹਾ ਤੋਂ ਨਹੀਂ ਇਹ ਚੀਜ਼ਾਂ ਲੈਣੀ ਚਾਹੀਦੀਆਂ ਨੇ। ਕਈ ਵਾਰ ਬੰਦਿਆਂ ਨੂੰ ਕੋਈ ਸ਼ੌਂਕੀਆ ਤੌਰ ਤੇ ਇੱਦਾਂ ਦਾ ਕਰਨ ਲੱਗ ਜਾਂਦੇ ਨੇ ਆਪਣੇ ਆਪ ਤੇ ਐਕਸਪੈਰੀਮੈਂਟ ਤੇ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਜੀ ਅੱਜ ਕੱਲ ਮੇਰੇ ਕੋਲ ਉਹ ਪੇਸ਼ੈਂਟ ਵੱਧ ਆਉਂਦੇ ਨੇ ਜਿਹੜੇ ਇੰਟਰਨੈਟ ਤੋਂ ਦੇਖ ਕੇ ਇਹ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਤੇ ਫਿਰ ਬਿਮਾਰ ਹੋ ਜਾਂਦੇ ਨੇ।
ਮੈਂ ਇਹੀ ਗੱਲ ਕਰਨਾ ਸਵਾਲ ਮੈਂ ਇਹੀ ਕਰਨ ਲੱਗਿਆ ਤੁਸੀਂ ਦਿਓ ਆਨਸਰ ਇਹਦਾ। ਉਹ ਕੋਈ ਨਾ ਰਾਤ ਨੂੰ ਦੁੱਧ ਚ ਪਾ ਕੇ ਹਲਦੀ ਪੀ ਜਾਂਦਾ ਕੋਈ ਸਵੇਰੇ ਕੁਛ ਖਾਈ ਜਾਂਦਾ ਕੋਈ ਉਹ ਐਲੋਵੇਰਾ ਦਾ ਜੂਸ ਪੀ ਜਾਂਦਾ। ਮੈਂ ਨਹੀਂ ਕਹਿੰਦਾ ਇਹ ਚੀਜ਼ਾਂ ਗਲਤ ਆ ਦੇਖੋ ਹਰੇਕ ਚੀਜ਼ ਦਾ ਕੋਈ ਫਾਇਦਾ ਹੋ ਸਕਦਾ ਕੋਈ ਐਵੇਂ ਸਵੇਰੇ ਸ਼ਾਮ ਮਤਲਬ ਜਮੈਣ ਖਾ ਲਈ ਜੀ ਸੌਂਫ ਖਾ ਲਈ ਚਲੋ ਇਹ ਸਵਾਦ ਹੁੰਦੀਆਂ ਨੇ ਚੀਜ਼ਾਂ ਪਰ ਇਹਨਾਂ ਨੂੰ ਐਂ ਰਾਮਬਾਣ ਕਹਿਣਾ ਵੀ ਇਹਦੇ ਨਾਲ ਹੀ ਮਸਲਾ ਹੱਲ ਹੋ ਜਾਣਾ ਹੋਰ ਕੋਈ ਗੱਲ ਹੀ ਹੈ ਨਹੀਂ। ਹੁਣ ਦੇਖੋ ਜੇ ਬੰਦੇ ਨੂੰ ਸਰੀਰਕ ਅੰਦਰ ਕੋਈ ਪ੍ਰੋਬਲਮ ਆ ਉਹ ਸੌਂਫ ਖਾਣ ਨਾਲ ਥੋੜਾ ਹੱਲ ਹੋਣੀ ਆ। ਸੌਂਫ ਖਾਣ ਦੇ ਜਿਵੇਂ ਤੁਸੀਂ ਕਿਹਾ ਵੀ ਹਜ਼ਮ ਉਹਨੇ ਹਜ਼ਮ ਮਾੜਾ ਮੋਟਾ ਕਰ ਦੇਣ ਪਰ ਅੰਡਰਲਾਈਂਗ ਪ੍ਰੋਬਲਮ ਕੀ ਹੈ ਉਹਦੇ ਲਈ ਤਾਂ ਹੈਲਥ ਪ੍ਰੋਫੈਸ਼ਨਲ ਕੋਲ ਜਾਣਾ ਚਾਹੀਦਾ।
ਹਾਂਜੀ ਨਾਲੇ ਜਿਹੜੀਆਂ ਇਹ ਹੋਮ ਰੈਮਡੀਜ਼ ਹੁੰਦੀਆਂ ਨੇ ਕਈ ਵਾਰ ਇਹ ਜਿਵੇਂ ਮੈਂ ਕਦੇ ਨਹੀਂ ਹੋਮ ਰੈਮਡੀਜ਼ ਦੱਸਦਾ ਹੈਗਾ ਜੀ ਕਿਉਂਕਿ ਇਹ ਕਈ ਵਾਰ ਕੀ ਹੁੰਦਾ ਸ਼ੁਰੂਆਤੀ ਤੌਰ ਤੇ ਤਾਂ ਇਹ ਚੀਜ਼ਾਂ ਕੰਮ ਕਰਦੀਆਂ ਨੇ ਜਦੋਂ ਕੰਡੀਸ਼ਨ ਕਾਫੀ ਕ੍ਰਿਟੀਕਲ ਹੋ ਜਾਂਦੀ ਹੈ ਉਦੋਂ ਇਹ ਚੀਜ਼ਾਂ ਕੰਮ ਨਹੀਂ ਕਰਦੀਆਂ ਹੈਗੀਆਂ ਲੋਕ ਯੂਜ਼ ਕਰਦੇ ਨੇ ਤੇ ਰਿਜ਼ਲਟ ਨਹੀਂ ਮਿਲਦੇ ਹੈਗੇ ਫਿਰ ਉਹ ਮੈਸੇਜ ਗਲਤ ਚਲੇ ਜਾਂਦਾ ਫਿਰ ਬੰਦੇ ਕਹਿੰਦੇ ਨੇ ਵੀ ਆਯੁਰਵੇਦਿਕ ਕੁਛ ਨਹੀਂ ਹੈਗਾ ਐਵੇਂ ਅਸੀਂ ਦੇਖਿਆ ਯੂਜ਼ ਕਰਕੇ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਇਹਦੇ ਵਿੱਚ ਤਸੀਰ ਬਹੁਤ ਮੈਟਰ ਕਰਦੀ ਹੈ ਨਾ ਜੀ ਜੇ ਹੁਣ ਥੋੜੀ ਤਸੀਰ ਫੋਰ ਐਗਜ਼ਾਮਪਲ ਗਰਮ ਆ ਉੱਪਰ ਜੀ ਤੁਸੀਂ ਹਲਦੀ ਵਾਲਾ ਦੁੱਧ ਪੀ ਜਾਂਦੇ ਹੋ ਹਲਦੀ ਵੀ ਗਰਮ ਆ ਜੀ ਉਹਦੀ ਤਸੀਰ ਵੀ ਗਰਮ ਹੋਣਾ ਪਰ ਉਹ ਪ੍ਰੋਬਲਮਾਂ ਕ੍ਰੀਏਟ ਕਰਨਗੀਆਂ ਉਹ ਵਧਾਊਗੀ ਪ੍ਰੋਬਲਮ ਘਟਾਉਣ ਦੀ ਬਜਾਏ ਇਸ ਕਰਕੇ ਇਹ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਹੁਣ ਬਹੁਤ ਮੇਰੇ ਕੋਲ ਪੇਸ਼ੈਂਟ ਇੱਦਾਂ ਦੇ ਆ ਰਹੇ ਨੇ ਜੀ ਓਵਰ ਦਾ ਫੋਨ ਵੀ ਪੁੱਛਦੇ ਨੇ ਉਹ ਆਪ ਹੀ ਕਰੀ ਜਾਂਦੇ ਨੇ ਢਾਬਨ ਜੀ ਉਹ ਫਿਰ ਬਿਮਾਰ ਹੋ ਜਾਂਦੇ ਨੇ ਬਹੁਤ ਲੋਕਾਂ ਨੇ ਤਾਂ ਜੀ ਬਵਾ ਸੀ ਕਰਾ ਲਈ ਆਪਣੇ ਸ਼ਿਲਾ ਜੀ ਦਿਖਾ ਖਾ ਕੇ ਗਰਮੀਆਂ ਚ ਵੀ ਨਹੀਂ ਸ਼ਿਲਾ ਜੀ ਦਿਖਾਉਣ ਹਟਦੇ।
ਉਹ ਇੱਕ ਨਾ ਟਿਕਟੋਕ ਤੇ ਵੀਡੀਓ ਆਉਂਦੀ ਮੈਂ ਡਾਕਟਰ ਦਾ ਨਾਂ ਤਾਂ ਨਹੀਂ ਦੱਸਣਾ ਉਹ ਜੀ ਇੰਨਾ ਪ੍ਰਚਾਰ ਕਰਦੇ ਆ ਨਿੰਮ ਦਾ ਹਨਾ ਚਲੋ ਨਿੰਮ ਬਹੁਤ ਵਧੀਆ ਮਤਲਬ ਨਿੰਮ ਦੇ ਪੱਤੇ ਐਂਟੀਸੈਪਟਿਕ ਕੁਛ ਵੀ ਉਹਨਾਂ ਦਾ ਅਸਰ ਹੋ ਸਕਦਾ ਹਨਾ ਉਹ ਕਹਿੰਦੇ ਜੀ ਮਾਫ਼ ਕਰਨਾ ਮੈਂ ਕਿਸੇ ਧਰਮ ਦੇ ਕਿੰਤੂ ਪਰੰਤੂ ਨਹੀਂ ਕਰ ਰਿਹਾ ਪਰ ਮੈਂ ਜਿਸ ਕੰਟੈਕਸਟ ਚ ਗੱਲ ਕਰ ਰਿਹਾ ਉਹ ਸੁਣ ਉਹ ਕਹਿੰਦੇ ਜੀ ਨਿੰਮ ਤਾਂ ਜੀ ਵਿਸ਼ਨੂੰ ਭਗਵਾਨ ਜੀ ਨੇ ਐਂ ਕੀਤਾ ਸੀ ਉਹ ਫਲਾਨੇ ਨੂੰ ਆਹ ਪ੍ਰੋਬਲਮ ਆ ਗਈ ਸੀ ਉਹਨਾਂ ਨੇ ਉਹਨੂੰ ਨਿੰਮ ਦਾ ਪੱਤਾ ਦਿੱਤਾ ਸੀ ਉਹ ਨਿੰਮ ਦੀ ਤਾਰੀਫ ਕਰਦੇ ਰਹਿੰਦੇ ਨੇ ਹੁਣ ਜੇ ਨਿੰਮ ਦੇ ਪੱਤੇ ਹੀ ਤੁਸੀਂ ਸਵੇਰੇ ਸ਼ਾਮ ਖਾਈ ਜਾਓਗੇ ਬਾਲ ਕੇ ਪੀ ਜਾਓਗੇ ਫਿਰ ਪ੍ਰੋਬਲਮ ਤਾਂ ਆਉਣਗੀ ਜੀ।
ਉਹ ਤਾਂ ਜੀ ਆਉਣਗੀ ਮੈਂ ਤੁਹਾਨੂੰ ਇੱਥੇ ਦੀ ਐਗਜ਼ਾਮਪਲ ਦੱਸ ਦਿੰਦਾ ਮੇਰੇ ਕੋਲ ਬੰਦਾ ਆਇਆ ਇਹ ਕਿਸੇ ਬਾਬੇ ਦਾ ਸਟੋਰ ਇੱਥੇ ਖੋਲਿਆ ਹੋਇਆ ਇੰਡੀਆ ਵਾਲੇ ਦਾ ਉਹ ਤੋਂ ਨਿੰਮ ਦੀਆਂ ਗੋਲੀਆਂ ਖਾਈ ਗਿਆ ਉਹਨੂੰ ਉਹ ਵੇਚੀ ਗਿਆ ਬੰਦਾ ਇਹ ਲਿਆਈ ਗਿਆ ਉਹ ਬੰਦੇ ਨਿਗਾਹ ਘੱਟ ਗਈ ਕਹਿੰਦਾ ਮੇਰੀ ਨਿਗਾਹ ਘੱਟ ਗਈ ਮੈਂ ਕੀ ਹੋਇਆ ਸੀ ਕਹਿੰਦਾ ਮੈਂ ਨਿੰਮ ਦੀਆਂ ਗੋਲੀਆਂ ਖਾਧੀਆਂ ਸੀ ਪੰਜ ਛੇ ਮਹੀਨੇ ਉਹ ਮੈਂ ਕਿਹਾ ਭਰਾਵਾ ਜਿਹੜੀ ਨਿੰਮ ਹੁੰਦੀ ਆ ਇਹ ਖੁਸ਼ਕ ਹੁੰਦੀ ਆ ਖੁਸ਼ਕੀ ਕਰਦੀ ਆ ਦੇਖੋ ਜੀ ਮੇਰੇ ਕੋਲ ਵੀ ਹੈਗੀਆਂ ਨੇ ਇਹ ਚੀਜ਼ਾਂ ਸਾਰੀਆਂ ਠੀਕ ਆ ਜਦੋਂ ਮੈਂ ਇਹ ਦਿੰਦਾ ਮੈਂ ਨਾਲ ਉਹਨੂੰ ਸਪੈਸ਼ਲ ਇਹ ਕਹਿਣਾ ਹੁੰਦਾ ਵੀ ਤੁਸੀਂ ਇੱਕ ਚਮਚ ਘੀ ਦਾ ਰੋਜ਼ ਖਾਇਆ ਕਰਨਾ ਕਿਉਂਕਿ ਜੇ ਤੁਸੀਂ ਘੀ ਨਾ ਲਿਆ ਤੇ ਉਧਰ ਤੁਸੀਂ ਇੱਦਾਂ ਦਾ ਕੋਈ ਜੜੀਆਂ ਬੂਟੀਆਂ ਦਾ ਇਸਤੇਮਾਲ ਕਰੀ ਗਏ ਜਿਹੜੀਆਂ ਖੁਸ਼ਕੀ ਕਰਦੀਆਂ ਨੇ ਤਾਂ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਆਈਸਾਈਟ ਘੱਟ ਜਾਂਦੀ ਹੈ ਜੀ ਇਹਦੇ ਨਾਲ ਇਸ ਕਰਕੇ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਉਹ ਫਿਰ ਦੇਖੋ ਜੇ ਤਾਂ ਹੁਣ ਬੰਦਾ ਪ੍ਰੋਪਰ ਕੋਈ ਸਟੱਡੀ ਕੀਤੀ ਹੋਈ ਹੈ ਉਹਨੇ ਉਹਦਾ ਉਦਾਂ ਦਾ ਐਕਸਪੀਰੀਅੰਸ ਆ ਉਹੀ ਦੱਸ ਸਕੂਗਾ ਇੱਕ ਦੁਕਾਨਦਾਰ ਨੂੰ ਕੀ ਪਤਾ ਗਰੋਸਰੀ ਸਟੋਰਾਂ ਨੂੰ ਕੀ ਪਤਾ ਵੀ ਗਰਮ ਖੁਸ਼ਕ ਤਰ ਕੀ ਚੀਜ਼ਾਂ ਹੁੰਦੀਆਂ ਨੇ ਤਸੀਰਾਂ ਕੀ ਹੁੰਦੀਆਂ ਨੇ
ਉਹ ਜੀ
ਬਚਾ ਕਰਨਾ ਚਾਹੀਦਾ ਜੀ
ਬਿਲਕੁਲ ਬਿਲਕੁਲ ਸਰਦੀਆਂ ਦੇ ਵਿੱਚ ਨਾ ਮਸ਼ਹੂਰੀਆਂ ਵੀ ਬਹੁਤ ਚੱਲਦੀਆਂ ਜੀ ਅਲਸੀ ਦੀਆਂ ਪਿੰਨੀਆਂ ਅਲਸੀ ਵੀ ਗਰਮ ਹੁੰਦੀ ਆ ਮੈਂ ਤਾਂ ਦੇਖਿਆ ਲੋਕ ਗਰਮੀ ਔਰ ਸਰਦ ਜੀ ਨੂੰ ਦੇਖੋ ਉਹ ਚਾਹ ਪੀਣ ਜਾਓ ਜੀ ਅਲਸੀ ਦੀਆਂ ਪਿੰਨੀਆਂ ਖਾ ਲਓ ਮਗਰੋਂ ਕਹਿੰਦੇ ਸਾਡੇ ਕੋਈ ਹਜ਼ਮ ਨਹੀਂ ਆਉਂਦਾ ਹਨਾ
ਉਹ ਫਿਰ ਉਹੀ ਗੱਲ ਤਸੀਰ ਦੇ ਹਿਸਾਬ ਨਾਲ ਆ ਜਾਂਦੀ ਆ ਜੀ ਦੇਖੋ ਜਿਹੜੀ ਹੁਣ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਜਦੋਂ ਤਸੀਰ ਹੁੰਦੀ ਆ ਜਿਹੜੀ ਉਹਨੇ ਜਿੱਦਾਂ ਦੀ ਉਦਾਂ ਦੀਆਂ ਫਿਰ ਉਹਨਾਂ ਨੂੰ ਤੁਸੀਂ ਹਟਣਾ ਨੀ ਗਾ ਆਪਣੀ ਚੀਜ਼ਾਂ ਵਰਤਣ, ਫਿਰ ਮੈਨੂੰ ਕਹੀ ਜਾਂਦੇ ਹੁੰਦੇ ਵੀ ਸਾਨੂੰ ਏਦਾਂ ਹੋ ਗਿਆ ਓਦਾਂ ਹੋ ਗਿਆ, ਫਿਰ ਮੈਂ ਤਾਂ ਜੀ ਮੈਂ ਤਾਂ ਆਪਣੀ ਦਵਾਈ ਨੂੰ ਹੀ ਦੇਖਣਾ ਨਾ ਵੀ ਮੈਂ ਕੀ ਦਿੱਤਾ ਸੀਗਾ ਤੇ ਵੀ ਉਹ ਚੀਜ਼ਾਂ ਤਾਂ ਏਦਾਂ ਕਰ ਨੀ ਸਕਦੀਆਂ ਹੈਗੀਆਂ।
ਬਿਲਕੁਲ,
ਇਸ ਕਰਕੇ ਚੀਜ਼ਾਂ ਦਾ ਜ਼ਰੂਰ ਜੀ ਇਹ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਦਾ ਬਹੁਤ ਟ੍ਰੈਂਡ ਚੱਲ ਰਿਹਾ, ਪਰ ਉਹਦਾ ਜਿਵੇਂ ਉਹ ਨੁਕਸਾਨ ਵੱਧ ਕਰ ਰਿਹਾ ਉਹ ਜੀ।
ਆਪ ਨੀ ਡਾਕਟਰ ਬਣਨਾ ਚਾਹੀਦਾ, ਹੈਲਥ ਪ੍ਰੋਫੈਸ਼ਨਲ ਕੋਲ ਜਾਣਾ ਚਾਹੀਦਾ।
ਜ਼ਰੂਰ,
ਨੰਬਰ ਦਿਓ ਜੀ, ਨੰਬਰ ਮਿਹਰਬਾਨੀ
647-465-2800।
ਮਿਹਰਬਾਨੀ ਜੀ,
5280 ਥੈਂਕ ਯੂ ਜੀ,
ਧੰਨਵਾਦ ਜੀ, ਧੰਨਵਾਦ। ਇਹ ਸੀ ਇਹ ਸਨ ਜੀ ਗੁਰਜੋਤ ਜੀ, ਬੜੀਆਂ ਚੰਗੀਆਂ ਗਿਆਨ ਵਧਾਉਣ ਵਾਲੀਆਂ ਗੱਲਾਂ ਦੱਸ ਕੇ ਜਾਂਦੇ ਨੇ। ਜਦੋਂ ਹੈਲਥ ਦੀ ਕੋਈ ਪ੍ਰੋਬਲਮ ਹੋਵੇ ਨਾ ਤੇ ਉਹ ਆਪ ਨਾ ਡਿਸੀਜਨ ਲਿਆ ਕਰੋ, ਤੇ ਹੈਲਥ ਪ੍ਰੋਫੈਸ਼ਨਲ ਜਿਹੜਾ ਮਾਹਰ ਹੁੰਦਾ ਕਿਸੇ ਵੀ ਪੈਥੀ ਦੇ ਵਿੱਚ, ਦੇਖੋ ਆਪਾਂ ਪੈਥੀ ਦੀ ਗੱਲ ਨਹੀਂ ਕਰ ਰਹੇ, ਆਯੁਰਵੇਦ ਮਾਹਰ ਨੇ, ਹੋਮਿਓਪੈਥਿਕ ਮਾਹਰ ਨੇ, ਆਪਣੇ ਜਿਹੜੇ ਐਲੋਪੈਥੀ ਦੇ ਮਾਹਰ ਨੇ, ਮਾਡਰਨ ਜਿਹੜੀ ਵਿਧੀ ਹੈਗੀ ਆ। ਬਸ ਗੱਲ ਇਹ ਆ ਵੀ ਕਿਸੇ ਵੀ ਖੇਤਰ ਦੇ ਵਿੱਚ ਜਿਹੜਾ ਮਾਹਰ ਬੰਦਾ ਨਾ ਉਹਦੀ ਰਾਏ ਕਰੋ। ਇਹ ਆਪਣੇ ਸਰੀਰ ਆ ਜਿਹੜਾ ਮਸ਼ੀਨਰੀ ਆ, ਤੇ ਮਸ਼ੀਨਰੀ ਦਾ ਜਿਹੜਾ ਹੈਗਾ ਜਦੋਂ ਕਿਤੇ ਇਹਦੇ ਚ ਕੋਈ ਗੜਬੜ ਆ ਜੇ ਨਾ, ਤੇ ਜਿਵੇਂ ਕਾਰ ਦੀ ਕਾਰ ਮਸ਼ੀਨਰੀ ਆ ਤੇ ਮਕੈਨਿਕ ਕੋਲ ਜਾਂਦੇ ਹੋ, ਇਹ ਬਾਡੀ ਦੇ ਜਿਹੜੇ ਮਕੈਨਿਕ ਨੇ ਇਹ ਹੈਲਥ ਪ੍ਰੋਫੈਸ਼ਨਲ ਨੇ, ਇਹਨਾਂ ਤੋਂ ਰਹਿ ਲਿਆ ਕਰੋ। ਲਓ ਜੀ ਬਸ ਇੱਕ ਮਿੰਟ ਦੀ ਬ੍ਰੇਕ ਤੋਂ ਬਾਅਦ ਵਾਪਸ ਆਏ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਵਿਨ ਰੋਡ ਇਨ ਰੈਕਸਡੇਲ, 416-213-1165।
ਬੜੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਜਾਂਦੇ ਜਾਂਦੇ ਤੁਹਾਨੂੰ ਆਪਣੇ ਰੀਅਲ ਸਟੇਟ ਸੰਬੰਧੀ ਸੁਨੇਹਾ ਜ਼ਰੂਰ ਦੇ ਕੇ ਜਾਣਾ ਦੋਸਤੋ। ਦੇਖੋ ਜੇ ਤੁਸੀਂ ਘਰ ਚਾਪ ਦੇ ਚ ਰਹਿ ਰਹੇ ਹੋ ਖੁਸ਼, ਤੇ ਬਹੁਤ ਵਧੀਆ ਗੱਲ ਆ ਜੀ, ਤੁਸੀਂ ਥੋੜੇ ਲੋਕਾਂ ਦੇ ਵਿੱਚੋਂ ਜਿਹੜੇ ਖੁਸ਼ ਰਹਿ ਰਹੇ ਨੇ ਆਪਣੇ ਘਰ ਦੇ ਵਿੱਚ। ਬਹੁਤ ਸਾਰੇ ਬਾਇਰਸ ਨੇ ਮਾਰਕੀਟ ਦੇ ਵਿੱਚ ਜਿਨ੍ਹਾਂ ਨੂੰ ਪ੍ਰੋਪਰਟੀ ਨਹੀਂ ਲੱਭ ਰਹੀਆਂ, ਉਹ ਸੋਚ ਰਿਹਾ ਜੀ ਮਾਰਕੀਟ ਹੋਰ ਥੱਲੇ ਆਊਗੀ। ਦੋਸਤੋ ਮਾਰਕੀਟ ਦਾ ਥੱਲੇ ਆਵੇ ਜਾਂ ਨਾ ਆਵੇ ਉਹ ਅਲੱਗ ਗੱਲ ਆ, ਮੋਸਟ ਪ੍ਰੋਬਬਲੀ ਥੋੜੀ ਬਹੁਤ ਹੋਰ ਆਜੂਗੀ, ਕਾਫੀ ਥੱਲੇ ਆ ਗਈ ਹੈ। ਪਰ ਕੁਝ ਪ੍ਰੋਪਰਟੀਜ਼ ਇਹੋ ਜਿਹੀਆਂ ਹੁੰਦੀਆਂ ਨੇ, ਬੈਂਕ ਸੇਲਸ ਜਿਨ੍ਹਾਂ ਨੂੰ ਕਹਿੰਦੇ ਆ, ਜਾਂ ਡੈਸਪਰੇਟ ਸੈਲਰਸ ਹੁੰਦੇ ਨੇ ਕਈ ਵਾਰੀ, ਬੈਂਕ ਸੇਲਸ ਤੁਹਾਨੂੰ ਕੋਈ ਪ੍ਰੋਪਰਟੀ ਮਾਰਕੀਟ ਪ੍ਰਾਈਸ ਤੋਂ ਕਈ ਵਾਰੀ ਲੱਖ ਡੇਢ ਲੱਖ ਸਸਤੀ ਮਿਲ ਜਾਂਦੀ ਹੈ। ਇਸ ਕਰਕੇ ਦੋਸਤੋ ਸੰਪਰਕ ਕਰ ਲਿਓ, ਮੈਨੂੰ ਟੈਕਸਟ ਕਰ ਦਿਓ 647-384-36 ਤੇ, ਜਾਂ ਰਾਣਾ ਜੀ ਨੂੰ ਟੈਕਸਟ ਕਰ ਦਿਓ 905-915-84-84 ਤੇ। ਤੁਹਾਡੇ ਏਰੀਆ ਦੇ ਵਿੱਚ ਕਿਹੜੀਆਂ ਬੈਂਕ ਸੇਲਸ ਨੇ, ਕਿੱਥੇ ਤੁਹਾਨੂੰ ਪ੍ਰੋਪਰਟੀ ਚਾਹੀਦੀ ਹੈ, ਟਾਊਨ ਹਾਊਸ ਚਾਹੀਦਾ, ਸੈਮੀ ਡਿਟੈਚਡ, ਜਿਹੜੀ ਵੀ ਪ੍ਰੋਪਰਟੀ ਚਾਹੀਦੀ ਹੈ ਜਿਹੇ ਏਰੀਆ ਦੇ ਵਿੱਚ, ਤੁਹਾਨੂੰ ਉਦੋਂ ਹੀ ਅਸੀਂ ਲਿਸਟ ਭੇਜ ਦਾਂਗੇ। 905-915-84-84 ਜਾਂ ਫਿਰ ਮੇਰਾ ਨੰਬਰ ਹੈਗਾ 6473008436। ਮਿਹਰਬਾਨੀ, ਧੰਨਵਾਦ ਬਹੁਤ ਬਹੁਤ ਤੁਹਾਡਾ, ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ।
The views expressed on the preceding program may not necessarily be those of the owner or management of WTOR radio station.
आपको पर्सनल सपोर्ट वर्कर क्यों बनना चाहिए? दूसरों के जीवन में बदलाव लाने के लिए। केवल 5 महीनों में अपना सर्टिफिकेट प्राप्त करें और केयर के क्षेत्र में अपना करियर शुरू करें। अधिक जानने के लिए ontario.ca/go-psw पर जाइए। इसके लिए अदायगी ओंटारियो सरकार द्वारा की गई है।
एम
ਇਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿਸੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ, ਜਾਂ ਕਾਲ ਕਰੋ 905-450-2828-905-450-2828.
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है, और इन सब की इंश्योरेंस मिलाकर मैंने जबरदस्त सेविंग की है, और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई, ऑल स्टेट पिकरिंग एजेंसी के राजा बादशाह, 6472903773 6472903773।
ताजा सब्जियां ली तुहाडा अपना फार्म कैलगर सब्जी फार्म, जिथे तुसी ले सकदे हो निखरे पौधे, मिट्टी, गमले अते हर तरह दे फुल ते सब्जियां दी पनीरी। अपने घर विच कोई भी सब्जी या फुल दे पौधे उगाण लई कैलडन सब्जी फार्म ते आओ। असी सवेरे 9 बजे तो शाम 8 बजे तक तुहाडी सेवा लई हाजिर हां। 12050 एयर